ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੇ ਅਮਰਦਾਸ ਹਿਰਦੈ ਨਿਤ ਧਿਆਵ ਸ਼੍ਰੀ ਗੁਰੂ ਰਾਮਦਾਸ ਗੁਣ ਗਾਵ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋਕਾਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਾ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਿਸ਼ਾਨੀ ਛੰਦ ਮਾਰੋਂ ਕਦੋਂ ਜਿਵਾਏ ਦਿਹੋ ਹਮ ਤੁਹੇ ਅਧੀਨ ਘਰ ਨਿਕਸੇ ਤਗ ਸ਼ਰਨ ਤੋਂ ਵਕੀ ਜੈ ਦੁਖਹੀਨ ਮਾਰੋਂ ਕਦੋਂ ਜਿਵਾਏ ਦਿਹੋ ਹਮ ਤੁਹੇ ਅਧੀਨ
ਜੁਗ ਜੁਗ ਅਟਲ ਚਾਵਰ ਸ਼ਤਰ ਤਖਤ ਦੇ ਮਾਲਕ ਦੀਨ ਦੁਨੀਆਂ ਦੇ ਦਾਤੇ ਸਮੁੱਚੀ ਮਾਨਵਤਾ ਮਨੁੱਖਤਾ ਨੂੰ ਕੁਲਾਵੇ ਵਿੱਚ ਲੈਣ ਵਾਲੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਸਰਬ ਸਾਂਝੇ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤ ਸੁੰਦਰ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਸ਼ਾਮਾਂ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਪਾਠ ਉਪਰੰਤ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ। ਇਤਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਮੀਂਹ ਪੈਣ ਸਨੋਅ ਪੈਣ ਦੇ ਬਾਵਜੂਦ ਬੜੇ ਪਿਆਰ ਨਾਲ ਦੂਰੋਂ ਨੇੜੇ ਚੱਲ ਕੇ ਗੁਰੂ ਦਰਬਾਰ ਅੰਦਰ ਪਹੁੰਚੇ ਹੋ। ਜਿੱਦਾਂ ਸਤਿਗੁਰਾਂ ਨੇ ਬਾਣੀ ਚ ਆਖਿਆ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ ਉਹ ਬਚਨ ਸੱਚ ਹੁੰਦੇ ਨਜ਼ਰ ਆਉਂਦੇ ਨੇ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ। ਪ੍ਰਾਣੀ ਨੂੰ ਪਾਣੀ ਨਾ ਮਿਲੇ ਜਲ ਨਾ ਮਿਲੇ ਉਹਦੀ ਸਰੀਰਕ ਮੌਤ ਆਉਂਦੀ ਹੈ। ਸਿੱਖ ਲਈ ਗੁਰੂ ਜਿਹੜਾ ਹੈ ਉਹ ਪਾਣੀ ਦੀ ਤਰ੍ਹਾਂ ਹੈ। ਭਾਵ ਜੀਵਨ ਦਾ ਆਧਾਰ ਹੈ, ਆਤਮਕ ਤੌਰ ਤੇ ਜੀਵਨ ਇੱਥੋਂ ਹੀ ਪ੍ਰਾਪਤ ਹੁੰਦਾ। ਸੋ ਆਓ ਬੜੇ ਪਿਆਰ ਨਾਲ ਗੁਰੂ ਚਰਨਾਂ 'ਚ ਬੈਠ ਕੇ ਲਾਹੇ ਪ੍ਰਾਪਤ ਕੀਤੇ ਨੇ। ਚੱਲ ਰਹੀ ਲੜੀ ਵਾਰ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਇਤਿਹਾਸਕ ਕਥਾ ਦੇ ਨਾਲ ਜੁੜੀਏ। ਕੱਲ ਤੱਕ ਆਪ ਜੀ ਨੇ ਸਰਵਣ ਕੀਤਾ ਸੀ, ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਫਿਟਕਾਰੇ ਗਏ ਭਾਈ ਸੱਤਾ ਔਰ ਭਾਈ ਬਲਵੰਡ, ਜਿਨ੍ਹਾਂ ਨੇ ਗੁਰੂ ਸਾਹਿਬਾਨਾਂ ਜੀ ਦੀ ਬਹੁਤ ਜ਼ਿਆਦਾ ਨਿੰਦਿਆ ਕੀਤੀ, ਅਪਸ਼ਬਦ ਬੋਲੇ, ਰੋਗੀ ਹੋ ਗਏ, ਕੰਗਾਲ ਹੋ ਗਏ, ਪਰੇਸ਼ਾਨ ਨੇ, ਕੋਈ ਮੂੰਹ ਨਹੀਂ ਲਾਉਂਦਾ, ਕੋਈ ਬਾਂਹ ਨਹੀਂ ਫੜਦਾ, ਬਹੁਤ ਸਾਰਿਆਂ ਦੇ ਕੋਲ ਗਏ, ਕਿਸੇ ਨੇ ਕੋਈ ਸਹਾਇਤਾ ਨਾ ਕੀਤੀ। ਅਖੀਰ ਇਹਨਾਂ ਨੇ ਸੁਣਿਆ ਸੀ ਵੀ ਲਾਹੌਰ ਦੇ ਰਹਿਣ ਵਾਲਾ ਭਾਈ ਲੱਦਾ ਬੜਾ ਪਰਉਪਕਾਰੀ ਸਿੱਖ ਹੈ, ਥੱਕ ਹਾਰ ਕੇ ਇਹ ਉੱਧਰ ਨੂੰ ਆਸ ਲੈ ਕੇ ਗਏ ਨੇ। ਲਾਹੌਰ ਦੇ ਸਿੱਖਾਂ ਨੇ ਪਾਸਾ ਵੱਟ ਲਿਆ, ਇਹ ਭਾਈ ਲੱਦਾ ਜੀ ਦੇ ਬੂਹੇ ਤੇ ਜਾ ਕੇ ਖੜੇ ਨੇ। ਇਹਨਾਂ ਨੇ ਆਵਾਜ਼ਾਂ ਮਾਰੀਆਂ, ਅੱਗਿਓਂ ਭਾਈ ਲੱਦਾ ਜੀ ਨੇ ਆਪਣਾ ਬੂਹਾ ਬੰਦ ਕੀਤਾ ਹੋਇਆ। ਇੱਥੋਂ ਕੁ ਤੱਕ ਕੱਲ ਆਪਾਂ ਲੜੀ ਵਾਰ ਇਤਿਹਾਸ ਨੂੰ ਵਾਚਿਆ ਸੀ, ਵਿਚਾਰਿਆ ਸੀ, ਸਾਂਝਾ ਕੀਤਾ ਸੀ। ਇਸ ਤੋਂ ਅਗਲਾ ਪ੍ਰਸੰਗ ਸਾਂਝਾ ਕਰਨ ਲਈ ਗੁਰੂ ਚਰਨਾਂ ਜੁੜ ਬੈਠੀਆਂ ਬਹੁਤ ਸਾਰੀ ਸੰਗਤ, ਆਪਣੇ ਘਰਾਂ 'ਚ ਲਾਈਵ ਟੈਲੀਕਾਸਟ ਦਾ ਆਨੰਦ ਮਾਣ ਰਹੀ। ਆਓ ਅਗਲਾ ਪ੍ਰਸੰਗ ਸਰਵਣ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਗੁਰੂ ਬਖਸ਼ੀ ਮਿੱਠੀ ਅਸੀਸ ਫਤਿਹ ਦੀ ਪ੍ਰਵਾਨਗੀ ਦਿਓ। ਕਰੋ ਰਸਨਾ ਪਵਿੱਤਰ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਮਾਰੋ ਕਦੋਂ ਜੀਵਾਏ ਦੇਹੋ ਹਮ ਤੋਹੇ ਅਧੀਨ।
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬੜੇ ਰਿਸਪੈਕਟ ਨਾਲ ਰੈਗੂਲਰ ਇਤਿਹਾਸ ਨੂੰ ਅਗਾਂਹ ਤੋਰਦਿਆਂ ਹੋਏ ਲਿਖਦੇ ਨੇ, ਭਾਈ ਲੱਦੇ ਨੇ ਅੰਦਰੋਂ ਬੂਹਾ ਬੰਦ ਕੀਤਾ ਹੋਇਆ, ਦਰਵਾਜ਼ਾ ਭੇੜਿਆ ਹੋਇਆ, ਬਾਹਰ ਇਹ ਦੋਵੇਂ ਭਰਾ ਸੱਤਾ ਤੇ ਬਲਵੰਡਾ ਖੜੇ ਨੇ, ਜਿੱਦਾਂ ਦੀਆਂ ਆਵਾਜ਼ਾਂ ਮਾਰ ਰਹੇ ਨੇ, ਭਾਈ ਸਾਹਿਬ ਸਾਡੀ ਬੇਨਤੀ ਸੁਣੋ, ਅਰਦਾਸ ਸੁਣੋ, ਲੱਜਾ ਨਾਮ ਕੀ ਰਾਖੀ ਹੈ, ਅਰਦਾਸ ਸੁਣੀ ਜਾਏ। ਅਰਦਾਸ ਕਰਦੇ ਨੇ, ਇੱਕ ਵਾਰ ਸਾਡੀ ਬੇਨਤੀ ਤੇ ਸੁਣ ਲਓ, ਅਸੀਂ ਤੁਹਾਡੇ ਦਰ ਤੇ ਆਏ ਹਾਂ। ਅੱਗੇ ਆਖਦੇ ਨੇ, ਕਹਿੰਦੇ ਮਾਰੋ ਕਿਦੋਂ ਜਿਵਾਏ ਦੇਹੋ, ਭਾਵੇਂ ਮਾਰ ਦਿਓ ਤੇ ਭਾਵੇਂ ਜ਼ਿੰਦਗੀ ਦੇ ਦਿਓ, ਹਮ ਤੋਹੇ ਅਧੀਨਾ, ਭਾਵ ਹੁਣ ਅਸੀਂ ਤੁਹਾਡੇ ਅਧੀਨ ਹਾਂ, ਤੁਹਾਡੇ ਅਨੁਸਾਰ ਹਾਂ, ਤੁਹਾਡੇ ਵਸ ਵਿੱਚ ਹੈ, ਤੁਸੀਂ ਚਾਹੋ ਤੇ ਸਾਨੂੰ ਬਖਸ਼ਾ ਸਕਦੇ ਹੋ, ਜ਼ਿੰਦਗੀ ਮਿਲ ਸਕਦੀ ਹੈ, ਨਵੀਂ ਸ਼ੁਰੂਆਤ ਹੋਵੇਗੀ, ਮਾਫ਼ੀ ਮਿਲ ਸਕਦੀ ਹੈ, ਪਰ ਜੇ ਤੁਸੀਂ ਨਾ ਚਾਹੋ ਤੇ ਸਾਡੀ ਮੌਤ ਹੈ, ਅੰਦਰੋਂ ਤੇ ਅਸੀਂ ਮਰੇ ਹੀ ਪਏ ਹਾਂ, ਬਸ ਕੋਈ ਸਤਿਕਾਰ ਨਹੀਂ, ਕੋਈ ਮਾਣ ਨਹੀਂ, ਕੋਈ ਲੈਣਾ ਨਹੀਂ, ਕੁਝ ਵੀ ਨਹੀਂ ਹੈ ਪਾਸ, ਬਸ ਸਿਰਫ ਸਰੀਰਕ ਤੌਰ ਤੇ ਤੁਰਦੇ ਫਿਰਦੇ ਨਜ਼ਰ ਆਉਂਦੇ ਹਾਂ। ਹਿੰਮਾ ਕਰਨਾ, ਕਈ ਵਾਰ ਬੰਦਾ ਅੰਦਰੋਂ ਡੈਡ ਹੋ ਜਾਂਦਾ, ਅੰਦਰੋਂ ਮਰ ਜਾਂਦਾ, ਬਾਹਰੋਂ ਬਸ ਤੁਰਦਾ ਫਿਰਦਾ ਨਜ਼ਰ ਆਉਂਦਾ, ਵੈਸੇ ਉਹ ਜਿਉਂਦੀ ਲਾਸ਼ ਹੀ ਲੱਗਦਾ। ਬਸ ਇਸੇ ਤਰ੍ਹਾਂ ਹੁਣ ਉਹ ਇੱਕ ਤਰ੍ਹਾਂ ਦੀਆਂ ਲਾਸ਼ਾਂ ਹੀ ਫਿਰ ਰਹੀਆਂ ਨੇ, ਭਾਵ ਅਸੀਂ ਇੱਕ ਤਰ੍ਹਾਂ ਦਾ ਬਿਲਕੁਲ ਮਰ ਜਾਵਾਂਗੇ ਪੱਕੇ ਤੌਰ ਤੇ, ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰੋ, ਮਦਦ ਕਰੋ। ਬਾਹਰ ਖੜੇ ਜਿੱਦਾਂ ਦੀਆਂ ਫਰਿਆਦਾਂ ਕਰਦੇ ਹਨ,
ਘਰ ਨਿਕਸੇ ਤੱਕ ਸ਼ਰਨ ਤੋਬ ਕੀ ਜੈ ਦੁੱਖ ਹੀਨ,
ਅਸੀਂ ਆਪਣਾ ਘਰ ਛੱਡ ਕੇ ਆਇਆ, ਘਰੋਂ ਨਿਕਲ ਕੇ ਆਇਆ, ਮਿੱਥ ਕੇ ਆਇਆ, ਤੁਹਾਡੀ ਸ਼ਰਨ ਵਿੱਚ ਆਇਆ, ਤੁਹਾਡੇ ਕੋਲੇ ਬਹੁਤ ਵੱਡੀ ਉਮੀਦ ਆਸ ਲੈ ਕੇ ਆਏ ਹਾਂ।
ਇਸ ਪ੍ਰਕਾਰ ਬਹੁ ਬੇਨਤੀ ਕਰਕੇ ਤਕ ਕਲ,
ਇਸ ਤਰ੍ਹਾਂ ਇਹਨਾਂ ਨੇ ਸੰਗਤ ਜੀ ਬਹੁਤ ਬੇਨਤੀਆਂ ਕੀਤੀਆਂ ਨੇ, ਬਾਹਰ ਖੜਿਆ ਨੇ, ਮਿਹਨਤਾਂ ਕੀਤੀਆਂ, ਤਰਲੇ ਕੀਤੇ। ਦੇਖੋ ਕੈਸੀ ਅਜੀਬ ਖੇਡ ਹੈ, ਬੂਹਾ ਵੀ ਨਹੀਂ ਖੋਲ ਰਿਹਾ ਭਾਈ ਸਾਹਿਬ, ਉਹ ਭਾਈ ਸਾਹਿਬ ਨੇ ਜਿਹੜੇ ਲੋਕਾਂ ਦੇ ਕੰਮ ਭੱਜ ਭੱਜ ਕੇ ਕਰਦੇ ਨੇ, ਕਿਸੇ ਦਾ ਕੰਮ ਰੁਕ ਜਾਂਦਾ ਅੱਗੇ ਜਾਂਦੇ ਨੇ, ਕਿਸੇ ਨੂੰ ਕੋਈ ਆਰਥਿਕ ਪ੍ਰੋਬਲਮ ਆਪ ਮੂਹਰੇ ਜਾਂਦੇ ਨੇ, ਕਿਸੇ ਨੂੰ ਕੋਈ ਫਿਜ਼ੀਕਲ ਔਖਾ ਤੇ ਆਪ ਉਹਨਾਂ ਦੀ ਸਹਾਇਤਾ ਕਰਦੇ ਨੇ, ਕਦੇ ਭਾਈ ਲੱਦਾ ਪਿਛਾਂ ਹਟਿਆ ਹੀ ਨਹੀਂ। ਅੱਜ ਜੇ ਭਾਈ ਲੱਦੇ ਵਰਗੇ ਬੂਹੇ ਬੰਦ ਕਰ ਸਕਦੇ ਤੇ ਬਾਕੀਆਂ ਦਾ ਕੀ ਹੋਏਗਾ, ਅੰਦਾਜ਼ਾ ਲਓ। ਭਾਈ ਲੱਦਾ ਦਰਵਾਜ਼ਾ ਨਹੀਂ ਖੋਲਦਾ, ਇਹ ਬਾਹਰੋਂ ਇੱਕ ਨਹੀਂ, ਇਹਨਾਂ ਨੇ ਕਿੰਨੀ ਬਾਹਰ ਕਹਿਆ ਹੈ,
ਬੈਠ ਰਹੇ ਦਰ ਪਰ ਤਬਹਿ ਹੋਏ ਲਜਤ ਵਿਸਲ,
ਬੈਠੇ ਰਹੇ ਕਾਫੀ ਸਮੇਂ ਤੱਕ ਉਡੀਕਦੇ ਰਹੇ, ਹੁਣ ਕਿਹੜਾ ਜਿੱਦ ਕਰ ਸਕਦੇ ਨੇ ਵੀ ਅਸੀਂ ਬਾਜਾਂ ਦੋ ਮਾਰਨੀਆਂ ਨੇ, ਖੋਲਤੀਆਂ ਖੋਲਤੀਆਂ ਨਹੀਂ ਚਲੇ ਜਾਣਾ, ਉਹਨਾਂ ਨੂੰ ਕੋਈ ਪਰਵਾਹ ਥੋੜੋ ਹੈ। ਹੁਣ ਇੱਥੇ ਥੋੜੋ ਕਹਿ ਸਕਦੇ ਨੇ ਵੀ ਅਸੀਂ 15 ਮਿੰਟ 20 ਮਿੰਟ ਅੱਧਾ ਘੰਟਾ ਡੀਕਣਾ, ਜੇ ਖੋਲਤਾ ਠੀਕ ਹੈ, ਨਹੀਂ ਕਿਤੇ ਹੋਰ ਸੀ, ਏਦਾਂ ਤੇ ਭਿਖਾਰੀ ਵੀ ਚਲਾ ਜਾਂਦਾ, ਜਿਹੜੇ ਮੰਗਤੇ ਲੋਕ ਹੁੰਦੇ ਨੇ ਨਾ ਭਿਖਾਰੀ, ਉਹ ਵੀ ਕੁਝ ਸਮਾਂ ਵੇਟ ਕਰਦੇ ਨੇ, ਬੂਹਾ ਖੁੱਲ ਗਿਆ ਅੱਗੇ ਅਗਲੇ ਨੇ ਜੋ ਕੁਝ ਪਾਉਣਾ ਦੇਣਾ ਦੇਤਾ, ਨਹੀਂ ਬੰਦੇ ਮਾੜੀ ਚੰਗੀ ਗੱਲ ਕਹਿ ਕੇ ਅਗਲੇ ਦਰਵਾਜ਼ੇ ਤੇ ਚਲੇ ਜਾਂਦੇ ਨੇ, ਅਗਲੇ ਬੂਹੇ ਤੇ ਚਲੇ ਜਾਂਦੇ ਨੇ। ਤੁਸੀਂ ਦੇਖਦੇ ਹੀ ਆਪਾਂ ਆਪਣਾ ਪੰਜਾਬ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਆਮ ਦੇਖਿਆ ਜਾਂਦਾ,
ਪਰ ਇਹ ਤੇ ਏਦਾਂ ਵੀ ਨਹੀਂ ਕਰ ਸਕਦੇ ਕਿਉਂਕਿ ਜੇ ਭਾਈ ਲੱਦੇ ਨੇ ਦਰਵਾਜ਼ੇ ਬੰਦ ਕਰ ਲਏ ਤੇ ਬਾਕੀਆਂ ਨੇ ਤੇ ਨਿੜ ਟੱਕਣ ਵੀ ਨਹੀਂ ਦੇਣਾ, ਬਾਕੀ ਦੂਰੋਂ ਦੇਖ ਕੇ ਪਾਸਾ ਵੱਟ ਲਿਆ, ਮੂੰਹ ਘੁਮਾ ਲਏ ਨੇ, ਪਿੱਠਾਂ ਫੇਰ ਲਈਆਂ ਨੇ। ਇਸ ਕਰਕੇ ਹੁਣ ਇਹ ਕਹਿੰਦੇ 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 ਕਹੀ ਜਾ ਰਹੇ ਨੇ, ਔਰ ਕਹਿੰਦੇ ਅਸੀਂ ਤੇ ਬੈਠ ਰਹੇ ਦਰ ਪਰ ਤਵੇ ਬੈਠ ਗਏ ਬਸ ਉੱਥੇ, ਕਹਿੰਦੇ ਅਸੀਂ ਤੇ ਉੱਠਣਾ ਹੀ ਨਹੀਂ ਹੈ। ਹੋਏ ਲੱਜਤ ਬਿਸਾਲਾ, ਬਹੁਤ ਲੱਜਤ ਹੋ ਰਹੇ ਨੇ, ਸ਼ਰਮਸ਼ਾਰ ਵੀ ਨੇ। ਅਸਲ ਵਿੱਚ ਇਹਨਾਂ ਨੂੰ ਆਪਣੇ ਕੀਤੇ ਦਾ ਪਛਤਾਵਾ ਵੀ ਹੋ ਰਿਹਾ, ਗਲਤੀ ਮਹਿਸੂਸ ਹੋ ਰਹੀ ਹੈ, ਆਵਾਜ਼ਾਂ ਮਾਰ ਰਹੇ ਜੀ,
ਲੱਦਾ ਚਿਤਵਤ ਚਿਤ ਬਖੇ ਮੈਂ ਕੀਆ ਪੁਕਾਰ,
ਔਰ ਅੰਦਰੋਂ ਲੱਦੇ ਨੂੰ ਆਵਾਜ਼ਾਂ ਸੁਣ ਰਹੀਆਂ ਨੇ। ਕਿਤੇ ਹੁੰਦਾ ਵੀ ਨਾ ਸੁਣੇ ਗੱਲ ਵੱਖਰੀ ਹੈ, ਸੁਣ ਰਹੀਆਂ ਨੇ, ਉਹ ਸੁਣ ਕੇ ਅਣਸੁਣਿਆ ਕਰ ਰਿਹਾ, ਬਿਲਕੁਲ ਇੱਧਰ ਧਿਆਨ ਨਹੀਂ ਦੇਣਾ ਚਾਹੁੰਦਾ ਵੀ ਆਪਾਂ ਜ਼ਰੂਰੀ ਫਸਣਾ, ਆਪਾਂ ਮਦਦ ਕਰੀਏ ਉੱਥੇ, ਚਲੋ ਮਦਦ ਕਰਨ ਵਾਲਾ ਕੋਈ ਲੋੜਵੰਦ ਹੋਵੇ। ਪਰ ਇਹ ਜਿੱਦਾਂ ਦੇ ਫਟਕਾਰੇ ਗਏ ਨੇ, ਜਿੱਦਾਂ ਜਿਨ੍ਹਾਂ ਨੇ ਬਜ਼ਰ ਗਲਤੀ ਕੀਤੀ ਹੈ, ਇੱਕ ਤਰ੍ਹਾਂ ਦੇ ਛੇਕੇ ਗਏ ਨੇ, ਸੰਗਤ ਮੂੰਹ ਨਾ ਲਾਵੇ ਇਹਨਾਂ ਨੂੰ, ਸਿੱਖ ਮੂੰਹ ਨਾ ਲਾਉਣ ਇਹਨਾਂ ਨੂੰ, ਕੋਈ ਇਹਨਾਂ ਦੀ ਬਾਹ ਨਾ ਪੜੇ। ਅੰਦਰੋਂ ਭਾਈ ਲੱਦਾ ਮਨ ਵਿੱਚ ਸੋਚਦਾ ਮੈਂ ਕੀ ਇਹ ਉਪਕਾਰਾ, ਵੀ ਮੈਂ ਪਰਉਪਕਾਰ ਤੇ ਬੜੇ ਕੀਤੇ ਨੇ, ਮੈਂ ਤੋਂ ਗੁਰੂ ਨੇ ਬੜੀ, ਦੇਖੋ ਜਿਹੜਾ ਬੰਦਾ ਪਰਉਪਕਾਰੀ ਹੈ ਨਾ, ਉਹ ਕਦੇ ਮੈਂ ਨਹੀਂ ਕਰਦਾ ਵੀ ਮੈਂ ਕੀਤੇ ਨੇ, ਉਹ ਕਹਿੰਦਾ ਵੀ ਮੇਰੇ ਤੋਂ ਗੁਰੂ ਨੇ ਕਰਵਾਏ ਨੇ, ਮੇਰੇ ਤੋਂ ਇਸ ਤਰ੍ਹਾਂ ਦੀ ਸੇਵਾ ਲਈ ਹੈ। ਬੜੀ ਨਿਮਰਤਾ ਦੇ ਵਿੱਚ ਅੰਦਰ ਖੜੇ ਸੋਚਦੇ ਹਨ,
ਸਵਾਵਤਾਜ ਮੇਰੇ ਦਰ ਪਰੇ ਇਨ ਕਾਰਜ ਭਾਰ,
ਕਹਿੰਦੇ ਬਈ ਹੁਣ ਇਹ ਵੀ ਵਿਚਾਰੇ ਮੇਰੇ ਕੋਲੇ ਆਸ ਲੈ ਕੇ ਆਏ ਨੇ, ਕਿਉਂਕਿ ਆਲਰੇਡੀ ਮੈਂ ਪਹਿਲਾਂ ਕਰ ਰਿਹਾ ਸਭਨਾਂ ਦੇ ਕੰਮ। ਜਿਹੜਾ ਬੰਦਾ ਮਸ਼ਹੂਰ ਹੋ ਜਾਂਦਾ ਵੀ ਫਲਾਣਾ ਬੰਦਾ ਜੀ ਹਰ ਇੱਕ ਦੀ ਹੈਲਪ ਕਰਦਾ, ਮਦਦ ਕਰਦਾ, ਉਹਦੇ ਕੋਲੇ ਫਿਰ ਲੋਕ ਆਸ ਲੈ ਕੇ ਜਾਂਦੇ ਨੇ, ਉਹ ਕਿਸੇ ਦੀ ਆਸ ਪੂਰੀ ਨਾ ਕਰੇ ਤੇ ਕਿੰਨੀ ਸੱਟ ਵੱਜਦੀ ਹੈ। ਭਾਈ ਲੱਦਾ ਕਹਿੰਦਾ ਵੀ ਮੈਂ ਸਾਰਿਆਂ ਦੀ ਮਦਦ ਕਰਦਾ ਜਾਂ ਮੇਰੇ ਤੋਂ ਗੁਰੂ ਕਰਵਾ ਲੈਂਦੇ ਨੇ। ਇਹ ਹੁਣ ਉਸੇ ਉਮੀਦ ਨਾਲ, ਉਸੇ ਇੱਕ ਆਸ ਨਾਲ ਆਏ ਨੇ, ਇਨ ਕਾਰਜ ਭਾਰਾ, ਪਰ ਮਨ ਚ ਸੋਚਦਾ ਕਹਿੰਦਾ ਮਨਾ ਮਦਦ ਤੇ ਕਰਦੀ ਏ, ਇਹਨਾਂ ਦਾ ਕੰਮ ਮਦਦ ਵਾਲਾ ਹੈ ਹੀ ਨਹੀਂ ਗਾ, ਇਹਨਾਂ ਨੇ ਤੇ ਇਹਨਾਂ ਦਾ ਕੰਮ ਤੇ ਬੜਾ ਔਖਾ ਹੈ, ਬੜਾ ਭਾਰੀ ਹੈਗਾ ਹੈ।
ਕਹਿਣ ਬਣੇ ਨਹਿ ਨਿਗਟ ਗੁਰ ਮੁਖ ਕਰ ਹੈ ਕਾਰੋ,
ਕਹਿਣ ਲੱਗੇ ਇਹਨਾਂ ਦੀ ਤੇ ਸਿਫਾਰਿਸ਼ ਕਰਨੀ ਵੀ ਔਖੀ ਹੈ, ਗੁਰੂ ਕੋਲੇ ਕਿੱਦਾਂ, ਗੁਰੂ ਨੇ ਤੇ ਹੁਕਮ ਕੀਤਾ ਹੋਇਆ ਜਿਹੜਾ ਵੀ ਇਹਨਾਂ ਦੀ ਸਿਫਾਰਿਸ਼ ਕਰੇਗਾ। ਕਿੰਨੀ ਵਾਰ ਆਪਾਂ ਇਹ ਗੱਲ ਸਾਂਝੀ ਕੀਤੀ, ਉਹਨਾਂ ਦਾ ਮੂੰਹ ਕਾਲਾ ਕਰਕੇ ਗਧੇ ਤੇ ਚਾੜਿਆ ਜਾਵੇਗਾ।
ਕਿਮ ਕਾਰਜ ਇਨ ਕੋ ਬਣੇ ਨਹਿ ਕੋ ਉਪਕਾਰੋ,
ਕਹਿਣ ਲੱਗਿਆ ਹੁਣ ਮੈਂ ਕੀ ਕਰ ਸਕਦਾ, ਮੈਂ ਕਿਵੇਂ ਕਰਾਂ, ਇਹਨਾਂ ਦਾ ਕੰਮ ਨਹੀਂ ਹੋਣ ਵਾਲਾ, ਮੂੰਹ ਕਾਲਾ ਕਿਵੇਂ ਕਰਾਵਾਂਗੇ, ਗਧੇ ਤੇ ਚੜ੍ਹਨਾ ਕਿਤੇ ਸੌਖਾ, ਨਾਲੇ ਗੁਰੂ ਦੀ ਨਾਰਾਜ਼ਗੀ ਆਪਾਂ ਜ਼ਰੂਰੀ ਲੈਣੀ ਹੈ। ਤੇ ਇਸ ਕਰਕੇ ਭਾਈ ਲੱਦਾ ਸੰਕੋਚ ਕਰ ਰਿਹਾ, ਕਿਤੇ ਨਾ ਕਿਤੇ ਇਸ ਕੰਮ ਨੂੰ ਹੱਥ ਪਾਉਣ ਤੋਂ ਡਰ ਰਿਹਾ, ਸੋਚ ਰਿਹਾ ਹੈ।
ਬਹੁਰ ਵਿਚਾਰਿਓ ਆਪ ਹੀ ਕਰ ਹੋ ਮੁਖ ਕਰ,
ਇਹ ਵੀ ਸਿਆਣਾ ਬਾਬਾ ਜੀ ਸਾਹਿਬ ਜੀ ਹੋਰਾਂ ਦੀ, ਜਿਹੜਾ ਬੰਦਾ ਸੋਚ ਕੇ ਸਮਝ ਕੇ ਵਿਚਾਰ ਕੇ ਸਟੈਪ ਪੁੱਟਦਾ ਨਾ, ਉਹਨੂੰ ਕਦੇ ਪਛਤਾਵਾ ਨਹੀਂ ਕਰਨਾ ਪੈਂਦਾ। ਜੇ ਕਿਤੇ ਕਮਲੇ ਇਹ ਸੋਚ ਕੇ ਚੱਲਦੇ, ਥੋੜਾ ਜਿਹਾ ਅਕਲ ਨੂੰ ਹੱਥ ਮਾਰਦੇ, ਜ਼ਬਾਨ ਚੋਂ ਜਿਹੜੇ ਸ਼ਬਦ ਕੱਢੇ ਨੇ ਕਿਤੇ ਪਹਿਲਾਂ ਤੋਲ ਕੇ ਬੋਲਦੇ, ਅੱਜ ਆਹ ਦਿਨ ਨਾ ਦੇਖਣੇ ਪੈਂਦੇ। ਭਾਈ ਸਾਹਿਬ ਇੱਕਦਮ ਨਹੀਂ ਮਦਦ, ਕਈ ਵਾਰੀ ਆਪਾਂ ਵੀ ਪਿਆਰੇ ਚੀਜ਼ ਨੂੰ ਦੇਖਿਓ, ਬਾਬਾ ਜੀ ਨੇ ਇਸੇ ਕਰਕੇ ਆਖਿਆ ਸੀ ਅਕਲੀ ਸਾਹਿਬ ਸੇਵੀ ਅਕਲੀ ਕੀਚੈ ਦਾਨ, ਦਾਨ ਕਰਨਾ ਮਦਦ ਕਰਨੀ ਅਕਲ ਦੇ ਨਾਲ। ਕਈ ਵਾਰੀ ਅਸੀਂ ਆਪਾਂ ਓਦਾਂ ਹੀ ਸ਼ਰਧਾ ਵਸ ਹੋ ਕੇ ਬਿਲਕੁਲ ਨਹੀਂ ਸੋਚਦੇ ਵਿਚਾਰਦੇ, ਕਈ ਵਾਰੀ ਆਪਾਂ ਦੇਈ ਜਾਂਦੇ ਹਾਂ, ਸਾਡਾ ਦਿੱਤੇ ਹੋਏ ਦਾਨ ਨਾਲ ਕਈ ਬੰਦੇ ਵਿਹਲੜ ਰਹਿਣਾ ਗਿੱਝ ਜਾਂਦੇ ਨੇ, ਕੰਮ ਹੀ ਨਹੀਂ ਕਰਨਾ ਕੋਈ, ਆਪਾਂ ਦੇਈ ਜਾਂਦੇ ਉਹਨਾਂ ਨੂੰ ਦਸਬੰਧ, ਤੇ ਕਈ ਆਪਣੇ ਪੈਸੇ ਨਾਲ ਨਸ਼ਾ ਕਰਦੇ ਨੇ, ਉਹਨਾਂ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ। ਮੈਂ ਸਭ ਬਹੁਤ ਦੇਖਿਆ ਇੱਥੋਂ ਦਸਬੰਧ ਗਿਆ ਹੋਇਆ, ਠੀਕ ਹੈ ਤੁਸੀਂ ਦਸਬੰਧ ਕੱਢ ਦਿਓ ਗੁਰੂ ਕਿਰਪਾ ਕਰੇ, ਪਰ ਪੰਜਾਬ ਦੇ ਵਿੱਚ ਇਹਦਾ ਮਿਸਯੂਜ ਵੀ ਬਹੁਤ ਸਾਰੇ ਲੋਕ ਕਰਦੇ ਨੇ। ਲੋੜਵੰਦ ਦੀ ਮਦਦ ਕਰਨੀ ਸਿੱਖ ਦਾ ਫਰਜ਼ ਹੈ, ਧਰਮ ਹੈ, ਬਾਬਾ ਜੀ ਨੇ ਬਾਣੀ ਚ ਆਖਿਆ ਐਸਾ ਕਰਨਾ ਜ਼ਰੂਰੀ ਹੈ, ਪਰ ਕਿਤੇ ਇਹ ਵੀ ਦੇਖਣਾ ਚਾਹੀਦਾ ਵੀ ਸਾਡਾ ਪ੍ਰੋਪਰ ਸਹੀ ਜਗ੍ਹਾ ਤੇ ਲੱਗ ਰਿਹਾ। ਚਲੋ ਬਹੁਤਾ ਵਿਸਥਾਰ ਚ ਨਾ ਜਾਵਾਂ, ਭਾਈ ਲੱਦੇ ਨੇ ਐ ਨਹੀਂ ਆਖਿਆ ਵੀ ਇੱਕਦਮ ਇਹਨਾਂ ਦੀ ਮਦਦ ਕਰੀਏ, ਪਹਿਲਾਂ ਸੋਚਿਆ, ਉਹ ਕਹਿੰਦੇ ਕਿਤੇ ਮੇਰੇ ਤੋਂ ਮਨਾ ਗਲਤ ਸਟੈਪ ਨਾ ਪੁੱਟਿਆ ਜਾਵੇ, ਮੈਂ ਮਦਦ ਕਰਦਾ ਕਰਦਾ ਕਿਤੇ ਹੋਰ ਨਾ ਕੋਈ ਕੰਮ ਕਰ ਬੈਠਾ, ਇਹਨੇ ਚੰਗੀ ਤਰ੍ਹਾਂ ਸੋਚਿਆ ਵਿਚਾਰਿਆ ਵੀ ਇਹ ਹੁਣ ਮੇਰੇ ਕੋਲ ਆਏ ਹਨ।
ਬਹੁਰ ਵਿਚਾਰਿਓ ਆਪ ਹੀ ਕਰ ਹੋ ਮੁਖ ਕਰ,
ਔਰ ਵਿਚਾਰ ਕੇ ਕਹਿੰਦਾ ਵੀ ਮਦਦ ਤੇ ਕਰਨੀ ਹੈ, ਹੁਣ ਇਹਨੇ ਦੇਖਿਆ ਹੋਣਾ ਵੀ ਨਫਾ ਨੁਕਸਾਨ ਕੀ ਹੈ, ਜੇ ਮੈਂ ਮਦਦ ਕਰਦਾ ਨੁਕਸਾਨ ਕੀ ਹੈ, ਮੇਰਾ ਮੂੰਹ ਕਾਲਾ ਕਰਨਗੇ, ਹੋਰ ਨੁਕਸਾਨ ਕੀ ਹੈ, ਮੈਨੂੰ ਗਧੇ ਤੇ ਚੜਿਆ ਜਾਏਗਾ, ਹੋਰ ਕੀ ਹੈ, ਢੋਲ ਵੱਜੇਗਾ ਮੈਨੂੰ ਲੈ ਕੇ ਜਾਣਗੇ, ਇਹੀ ਨੁਕਸਾਨ ਹੈ, ਤੇ ਜੇ ਮੈਂ ਨਹੀਂ ਕਰਦਾ ਫਿਰ ਨੁਕਸਾਨ ਕੀ ਹੈ, ਇਹ ਵਿਚਾਰਿਆਂ ਦੀ ਆਸ ਟੁੱਟ ਜਾਏਗੀ, ਇਹਨਾਂ ਦੀ ਕੌਣ ਬਾਂਹ ਫੜੇਗਾ। ਉਹਨੇ ਦੋਨਾਂ ਚੀਜ਼ਾਂ ਨੂੰ ਵੇਖਿਆ, ਕੰਪੈਰੀਜ਼ਨ ਦੇਖਣਾ ਚਾਹੀਦਾ, ਨਫਾ ਨੁਕਸਾਨ, ਇਹਨੇ ਆਪਣਾ ਭੋਰਾ ਨਫਾ ਨਹੀਂ ਦੇਖਿਆ, ਯਾਦ ਰੱਖੋ ਜੀ, ਪਰਉਪਕਾਰ ਬੰਦੇ ਦੀ ਇਹ ਭਾਵਨਾ ਹੁੰਦੀ ਹੈ, ਉਹ ਆਪਣਾ ਨਫਾ ਨਹੀਂ ਦੇਖਦਾ, ਪਰਉਪਕਾਰੀ ਜੋ ਹੋਇਆ ਉਹਦਾ ਸੁਭਾਅ ਜੋ ਹੋਇਆ ਦੂਜੇ ਦੀ ਮਦਦ ਕਰਨੀ, ਇਹਨੇ ਆਖਿਆ ਮਨਾ ਚਲੋ ਜੇ ਆਪਣਾ ਮੂੰਹ ਕਾਲਾ ਹੁੰਦਾ ਤਾਂ ਫਿਰ ਕੀ ਹੋਜੂਗਾ, ਗਧੇ ਤੇ ਵੀ ਚੜ੍ਹ ਜਾਂਗੇ, ਸਾਰਾ ਕੁਝ ਹੋ ਜਾਊਗਾ, ਪਰ ਇਹਨਾਂ ਦੀ ਵਿਚਾਰਿਆਂ ਦੀ ਗੱਲ ਬਣਨੀ ਚਾਹੀਦੀ ਹੈ, ਨਹੀਂ ਤੇ ਇਹਨਾਂ ਨੂੰ ਇਹ ਮਰ ਜਾਣਗੇ ਇੱਦਾਂ ਹੀ। ਕੌਣ ਪੁੱਛੇਗਾ ਇਹਨਾਂ ਨੂੰ? ਇਹ ਚੰਗੀ ਤਰ੍ਹਾਂ ਉਹਨੇ ਸੋਚ ਵਿਚਾਰ ਕੇ ਬਹੁਤ ਵਿਚਾਰੇ ਆਪ ਹੀ ਕਰ ਹਾਂ ਮੁੱਖ ਕਾਰ। ਫਿਰ ਮਨ ਚ ਇੱਕ ਵਿਚਾਰ ਹੋਰ ਆਈ ਹੈ, ਕਹਿੰਦਾ ਮੇਰਾ ਮੂੰਹ ਕਾਲਾ ਕਰਨਗੇ, ਮੈਂ ਆਪ ਹੀ ਕਰ ਲੂੰਗਾ। ਜਿੱਦਾਂ ਦੀ ਭਾਈ ਲੱਦੇ ਦੇ ਮਨ ਚ ਵਿਚਾਰਾਂ ਦੀ ਹੈ,
ਚੜ ਗਰਦ ਪਰ ਜਾਏ ਹਾਂ ਗੁਰ ਕੇ ਦਰਬਾਰ,
ਮੈਨੂੰ ਗਧੇ ਦੇ ਚਾੜਨਗੇ, ਜੇ ਮੈਂ ਆਪ ਹੀ ਕਰ ਲਵਾਂਗਾ ਮੈਂ ਆਪ ਹੀ ਗਧੇ ਤੇ ਚੜ ਕੇ ਜਾਵਾਂਗਾ।
ਤੋ ਕਹਿਬੋ ਨੀਕੋ ਹੈ ਬਨ ਹੈ ਇਨ ਕਾਜੂ,
ਔਰ ਕਹਿਣ ਲੱਗਿਆ ਇਹਨਾਂ ਦਾ ਕੰਮ ਬਣਨਾ ਚਾਹੀਦਾ, ਇਹਨਾਂ ਦੀ ਕਿਤੇ ਨਾ ਕਿਤੇ ਗੱਲ ਜਿਹੜੀ ਵਿਗੜ ਗਈ ਹੈ ਉਹ ਬਣਨੀ ਚਾਹੀਦੀ ਹੈ, ਸਬਰਨੀ ਚਾਹੀਦੀ ਹੈ।
ਦੇਖੇ ਪ੍ਰਥਮ ਸਜਾਏ ਕੋ ਗੁਰ ਦੇਹੇ ਨਵਾਜੂ,
ਗੁਰੂ ਨੇ ਇਹੀ ਆਖਿਆ ਨਾ ਵੀ ਕੋਈ ਸਿਫਾਰਿਸ਼ ਕਰੇਗਾ ਤੇ ਉਹਨੂੰ ਸਜ਼ਾ ਦੇਵਾਂਗੇ, ਇਹ ਨਹੀਂ ਆਖਿਆ। ਦੇਖੋ ਇਹਦੇ ਵਿੱਚ ਵੀ ਕਰਾਸ ਹੈ, ਗੁਰੂ ਨੇ ਨਹੀਂ ਆਖਿਆ ਵੀ ਕੋਈ ਸਿਫਾਰਿਸ਼ ਕਰੇ ਹੀ ਨਾ ਇਹਨਾਂ ਦੀ, ਜਿਹੜਾ ਕਰੂਗਾ ਉਹਨੂੰ ਸਜ਼ਾ ਦਿੱਤੀ ਜਾਏਗੀ। ਭਾਈ ਸਾਹਿਬ ਜੀ ਕਹਿੰਦੇ ਵੀ ਗੁਰੂ ਨੇ ਆਖਿਆ ਵੀ ਸਜ਼ਾ ਆਪਾਂ ਭੁਗਤ ਲਾਂਗੇ, ਫਿਰ ਕੀ ਗੱਲ ਹੈ? ਪਰ ਇਹਨਾਂ ਦੀ ਸਹਾਇਤਾ, ਇਹਨਾਂ ਦੀ ਮਦਦ ਕਰਨੀ ਜੇ ਮੇਰੇ ਕੋਲ ਆਸ ਲੈ ਕੇ ਆਏ ਹਨ।
ਕਰ ਨਿਸ਼ਚੈ ਦਰ ਖੋਲ ਕੇ ਅੰਤਰ ਪ੍ਰਵਿਸ਼ਾਏ,
ਕਿਤੇ ਨਾ ਕਿਤੇ ਬਾਣੀ ਦੇ ਵਿੱਚ ਇਸ਼ਾਰੇ ਮਿਲਦੇ ਨੇ ਫਰੀਦ ਦਾ, ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ। ਔਰ ਇਹਨਾਂ ਨੇ ਕਿਤੇ ਸੋਚਿਆ, ਕਹਿੰਦੇ ਕਰ ਨਿਸ਼ਚੈ, ਫਿਰ ਇਹਨੇ ਸੋਚ ਵਿਚਾਰ ਕੇ ਜਿਗਰਾ ਕਰਕੇ ਇਹਨਾਂ ਨੇ ਦਰਵਾਜ਼ਾ ਖੋਲਤਾ। ਭਾਈ ਲੱਦੇ ਨੇ ਜਾ ਕੇ ਜਿਹੜਾ ਦਰਵਾਜ਼ਾ ਪਹਿਲਾਂ ਕਿੰਨਾ ਸਮਾਂ ਖੋਲਿਆ ਹੀ ਨਹੀਂ, ਉਹ ਬਾਹਰੋਂ ਬਾਜਾਂ ਮਾਰਦੇ ਨੇ, ਰੌਲਾ ਪਾਉਂਦੇ ਨੇ, ਮਿੰਨਤਾਂ ਤਰਲੇ ਕਰਦੇ ਨੇ, ਭਾਈ ਸਾਹਿਬ ਜੀ ਨੇ ਸੋਚ ਵਿਚਾਰ ਕੇ ਜਾ ਕੇ ਦਰਵਾਜ਼ਾ ਖੋਲਿਆ ਹੈ।
ਘਰ ਦੀਨ ਕਰ ਹੋ ਯਤਨ ਗੁਰ ਇਸ਼ਪੁਰ ਆਏ,
ਔਰ ਫਿਰ ਭਾਈ ਸਾਹਿਬ ਕਹਿੰਦੇ ਨੇ ਇਹਨੇ ਅੰਦਰ ਉਹਨਾਂ ਨੂੰ ਇੰਟਰ ਆਉਣ ਕਰਨ ਦਿੱਤਾ, ਉਹ ਅੰਦਰ ਆ ਗਏ। ਉਹਨਾਂ ਨੇ ਜਾ ਕੇ ਭਾਈ ਲੱਦੇ ਦੇ ਪੈਰ ਨਹੀਂ ਫੜੇ ਹੋਣੇ, ਭਾਈ ਲੱਦੇ ਦੇ ਜਾ ਕੇ ਚਰਨਾਂ ਚ ਮੱਥਾ ਨਹੀਂ ਟੇਕਿਆ ਹੋਣਾ, ਮਿੰਨਤਾਂ ਨਹੀਂ ਕੀਤੀਆਂ ਹੋਣੀਆਂ। ਔਰ ਫਿਰ ਇਹਨਾਂ ਨੇ ਜਦੋਂ ਜਾ ਕੇ ਸਾਰਾ ਆਖਿਆ, ਅੱਗਿਓਂ ਭਾਈ ਲੱਦੇ ਨੇ ਇਹਨਾਂ ਨੂੰ ਧੀਰਜ ਦਿੱਤਾ ਹੈ, ਹੌਸਲਾ ਦਿੱਤਾ, ਕਹਿੰਦਾ ਧਰ ਦੀਨ ਕਹਿਰੋ ਯਤਨ ਗੁਰ ਇੱਛਪੁਰਾਏ, ਕਹਿੰਦਾ ਬਈ ਦੇਖੋ ਮੈਂ ਯਤਨ ਕਰਾਂਗਾ, ਕੋਸ਼ਿਸ਼ ਕਰਾਂਗਾ, ਵਾਅਦਾ ਕਰਨਾ ਹੋਰ ਚੀਜ਼ ਹੈ, ਔਰ ਜੇ ਭਾਵਨਾ ਹੋਵੇ ਤੇ ਬੰਦਾ ਇਹ ਸ਼ਬਦ ਕਹਿ ਕੇ ਮੈਂ ਯਤਨ ਕਰਾਂਗਾ ਉੱਥੇ ਵੀ ਪੂਰਨੇ ਪਾ ਸਕਦਾ ਹੈ, ਪਰ ਜਿਨ੍ਹਾਂ ਨੇ ਨਹੀਂ ਕਰਨਾ ਉਹ ਸੌਹਾਂ ਖਾ ਕੇ ਕਸਮਾਂ ਖਾ ਕੇ ਵਾਅਦੇ ਕਰਕੇ ਵੀ ਨਹੀਂ ਨਿਭਾਉਂਦੇ। ਇਸ ਕਰਕੇ ਯਤਨ ਹੀ ਕਰਨਾ ਚਾਹੀਦਾ, ਬਹੁਤੇ ਵਾਅਦੇ ਨਾ ਬਹੁਤੀਆਂ ਇਸ ਤਰ੍ਹਾਂ ਦੀਆਂ ਸੌਹਾਂ ਖਾਣ ਵਾਲਿਆਂ ਦੇ ਤੁਸੀਂ ਦੇਖਦੇ ਹੋ ਆਲੇ ਦੁਆਲੇ ਜੋ ਕੁਝ ਹੁੰਦਾ। ਭਾਈ ਸਾਹਿਬ ਲੱਦਾ ਜੀ ਨੇ ਆਖਿਆ ਪਿਆਰਿਓ ਮੈਂ ਯਤਨ ਕਰਾਂਗਾ।
ਇਸ ਦਿਨ ਰਾਖੇ ਪਾਸ ਨਿਜ ਪੁਨ ਉਠਿਓ ਸਕਾਰ,
ਉਹਨਾਂ ਨੇ ਦੱਸਿਆ ਤਾਂ ਹੋਣਾ ਹੀ ਹੈ ਬਈ ਤੁਹਾਨੂੰ ਪਤਾ ਹੀ ਹੈ ਜੀ ਵੀ ਅਸੀਂ ਕੀ ਹੋ ਗਿਆ, ਕਿਵੇਂ ਹੈ, ਹੁਣ ਗੁਰੂ ਨੇ ਸਾਡੇ ਬਾਰੇ ਕੀ ਵਚਨ ਕੀਤੇ ਹੋਏ ਨੇ। ਭਾਈ ਲੱਦੇ ਨੇ ਸਾਰੀ ਗੱਲ ਸੁਣੀ, ਇੱਕ ਦਿਨ ਆਪਣੇ ਪਾਸ ਰੱਖ ਲਿਆ, ਇਸ ਦਿਨ ਉਹ ਦਿਨ ਜਿੱਦਣੇ ਗਏ ਨੇ ਆਪਣੇ ਪਾਸ ਰੱਖਿਆ ਹੈ।
ਗਰਦਵ ਕਰ ਭਾਰਾ ਲਿਓ ਹੋਏ ਤਿਸਿਆ ਸਵਾਰੋ,
ਹੁਣ ਉਹਨੇ ਫਿਰ ਕੀ ਕਰਨਾ, ਉੱਥੋਂ ਚੱਲਣਾ ਇਹਨੇ ਉਹਨਾਂ ਦੀ, ਕਿਉਂਕਿ ਬਹੁਤਾ ਜਿਹੜਾ ਸੀ ਇੱਥੇ ਲੰਮਾ ਸਮਾਂ ਵਿਚਾਰ ਨਾਲ ਤੇ ਗੱਲੇ ਨਹੀਂ ਕੋਈ, ਉਹਨੇ ਇੱਕਦਮ ਦੇ ਵਿੱਚ ਆਪਣੇ ਆਪ ਦੇ ਵਿੱਚ ਵਿਚਾਰ ਕੀਤੀ, ਕਿਸੇ ਦੀ ਸਲਾਹ ਨਹੀਂ ਲਈ, ਕਿਸੇ ਦੀ ਮਦਦ ਨਹੀਂ ਲਈ। ਵੈਸੇ ਨਾ ਮਨੁੱਖ ਦਾ ਸੁਭਾਅ ਹੈ ਵੀ ਚੰਗਾ ਕੰਮ ਕਰਨਾ ਹੋਵੇ ਤੇ 36 ਬੰਦਿਆਂ ਦੀ ਸਲਾਹ ਲੈਂਦਾ, ਕਿਤੇ ਕੋਈ ਪਰਚੀ ਕਟਾਉਣੀ ਹੋਵੇ ਨਾ 10 ਰੁਪਏ ਦਾਨ ਕਰਨੇ ਹੋਣ, ਘਰ ਵਾਲਿਆਂ ਨੂੰ ਪੁੱਛਦਾ, ਪਰਿਵਾਰ ਨੂੰ ਪੁੱਛਦਾ ਵੀ ਕਰਦਾ। ਬਾਬਾ ਜੀ ਨੇ ਬਾਣੀ ਜ਼ਿਕਰ ਕੀਤਾ, ਮਨੁੱਖ ਦਾ ਚੰਗੀ ਕਿਤੇ ਗਵਾਹੀ ਦੇਣੀ ਹੋਵੇ ਉੱਥੇ ਇੱਕਦਮ ਨਹੀਂ, ਬੁਰੇ ਪਾਸੇ ਪੁੱਠੀ ਗਵਾਹੀ ਦਵਾਉਣੀ ਹੈ ਕਿਸੇ ਤੋਂ ਕਿਸੇ ਦੇ ਖਿਲਾਫ, ਇੱਕਦਮ ਚੰਗੇ ਆਈ ਆਲਕ ਕਰੇ ਬੁਰੇ ਆਈ ਹੋਏ ਸ਼ੇਰ, ਬੁਰੇ ਕੰਮ ਨੂੰ ਸ਼ੇਰ ਵਾਂਗ ਉੱਠ ਕੇ ਜਾਂਦਾ। ਲੋ ਦੱਸੋ ਕਿਹਦੇ ਖਿਲਾਫ ਗਵਾਹੀ, ਕਿਹਦਾ ਮਾੜਾ ਕਰਾਉਣਾ। ਚੰਗੇ ਵਾਲੇ ਪਾਸੇ ਮਨੁੱਖ ਦਾ ਸੁਭਾਅ ਨਹੀਂ ਹੈ, ਪਰ ਪਰਉਪਕਾਰੀ ਬੰਦਿਆਂ ਦਾ ਸੁਭਾਅ ਹੈ। ਭਾਈ ਲੱਦਾ ਜੀ ਨੇ ਕਿਸੇ ਨਾਲ ਬਹੁਤੀ ਡਿਸਕਸ ਨਹੀਂ ਕੀਤੀ, ਬਹੁਤੀ ਕੋਈ ਲੰਮੀ ਚੌੜੀ ਗੱਲ ਨਹੀਂ, ਆਪਣੇ ਆਪ ਦੇ ਵਿੱਚ ਫੈਸਲਾ ਲਿਆ, ਕੋਈ ਗੱਲ ਨਹੀਂ ਇਹਨਾਂ ਲਈ ਜੇ ਆਪਾਂ ਸਜ਼ਾ ਭੁਗਤ ਲਾਂਗੇ, ਪਰ ਇਹਨਾਂ ਦੀ ਵਿਗੜੀ ਹੋਈ ਬਣਨੀ ਚਾਹੀਦੀ ਹੈ। ਕਹਿੰਦੇ ਨੇ ਇਹਨਾਂ ਨੇ ਭਾਈ ਸਾਹਿਬ ਜੀ ਨੇ ਇੱਕ ਪਹਾੜੇ ਤੇ ਗਧਾ ਲਿਆ, ਕਿਉਂਕਿ ਗੁਰੂ ਸਾਹਿਬ ਨੇ ਆਖਿਆ ਨਾ ਬਈ ਗਧੇ ਤੇ ਚੜਾ ਕੇ ਮੂੰਹ ਜਿਹੜਾ ਸੀ ਕਾਲਾ ਕਰਾਂਗੇ। ਇੱਥੇ ਮੁੱਖ ਕੀ ਨਸਕਾਰ ਹੈ, ਪਹਿਲਾਂ ਉਹਨਾਂ ਨੇ ਆਪ ਆਪਣਾ ਮੂੰਹ ਕਾਲਾ ਕੀਤਾ ਭਾਈ ਲੱਦਾ ਜੀ ਨੇ। ਕੋਈ ਕਿਸੇ ਲਈ ਕਰਾਉਂਦਾ ਹੈ? ਕੋਈ ਕਿਸੇ ਲਈ ਆਪਣਾ ਮੂੰਹ ਕਾਲਾ ਕਰਦਾ? ਇਤਿਹਾਸ ਤੁਹਾਨੂੰ ਨਹੀਂ ਲੱਭੇਗਾ, ਪਰ ਗੁਰੂ ਕੇ ਸਿੱਖਾਂ ਦਾ ਇਤਿਹਾਸ ਦੇਖ ਰਹੇ ਹੋ। ਔਰ ਫਿਰ ਇੱਕ ਗਧਾ ਕਿਰਾਏ ਤੇ ਲਿਆ ਹੈ,
ਸੰਗ ਢੋਲ ਵਜਵਾਇਓ ਨਰ ਪਿਖੇ ਹਜ਼ਾਰੋਂ,
ਔਰ ਫਿਰ ਨਾਲ ਭਾਈ ਸਾਹਿਬ ਨੇ ਇੱਕ ਢੋਲਕੀ ਲੈ ਲਿਆ, ਢੋਲ ਚ ਹੀ ਲਿਆ, ਢੋਲ ਵਜਾਉਣ ਨਾਲ ਉਹਨੂੰ ਨਾਲ ਲਿਆ, ਢੋਲ ਵਜਾਉਣ ਲੱਗਿਆ, ਸੈਂਕੜੇ ਬੰਦੇ ਦਾ ਇਕੱਠ ਹੋ ਗਿਆ। ਨਾਲੇ ਉੱਥੇ ਤੇ ਉਈ ਇਹੋ ਜਿਹੀ ਗੱਲ ਹੋ ਜਾਏ, ਬੰਦਿਆਂ ਦਾ ਸੁਭਾਅ ਹੈ। ਭਾਈ ਲੱਦਾ ਤੇ ਭਾਈ ਸੱਤੇ ਵਾਲੀ ਗੱਲ ਨੂੰ ਤੇ ਸਾਰੇ ਧਿਆਨ ਨਾਲ ਦੇਖ ਸੁਣ ਰਹੇ ਸਨ, ਭਾਵੇਂ ਕੋਈ ਬਾਹਰ ਨਹੀਂ ਸੀ ਫੜ ਰਿਹਾ, ਤਮਾਸ਼ਾ ਸੀ ਲੋਕਾਂ ਵਾਸਤੇ। ਇਕੱਠੇ ਹੋ ਗਏ ਜਦੋਂ ਭਾਈ ਸਾਹਿਬ ਜੀ ਨੇ ਅੰਦਰ ਵਾੜਿਆ, ਗੱਲਾਂ ਤੁਰ ਪਈਆਂ ਸਿੱਖਾਂ ਚੋਂ, ਇਹ ਭਾਈ ਲੱਦੇ ਨੇ ਅੰਦਰ ਵਾੜ ਲਿਓ ਤਾਂ ਉਹ ਭਾਈ ਲੱਦੇ ਨੇ ਉਹਨਾਂ ਨੂੰ ਅੰਦਰ ਲੈ ਜਾਣਾ ਕੀਤਾ, ਬਈ ਲੱਦਾ ਇਹਨਾਂ ਦੀ ਮਦਦ ਕਰੂਗਾ, ਉਹਦਾ ਸੁਭਾਅ ਹੈ। ਅੱਧੇ ਕਹਿੰਦੇ ਮਰੂਗਾ ਲੱਦਾ, ਲੱਦਾ ਗਲਤ ਕਰ ਰਿਹਾ, ਆਪਣੀ ਆਪਣੀ ਜਿੰਨੀ ਬੁੱਧੀ ਹੈ ਕਿਸੇ ਦੀ, ਕੋਈ ਕਹਿੰਦਾ ਵੀ ਨਹੀਂ ਕਰਨਾ ਚਾਹੀਦਾ, ਪਰ ਉਪਕਾਰੀ ਹੈ ਚੰਗੇ ਬੰਦਿਆਂ ਦੇ, ਕਰੇ ਮਦਦ ਕਰਨੀ ਹੈ ਕਿਸੇ ਬੰਦਿਆਂ ਦੀ ਕਰੇ, ਇਹਨਾਂ ਦੀ ਮਦਦ ਕਿਉਂ ਕਰਦੇ ਨੇ ਲੋਕ, ਜਿੰਨੇ ਉਹਨੇ ਵਿਊਜ਼, ਜਿੰਨੇ ਆਪਣੀ ਬੁੱਧ ਹੈ ਜੀਤੀ ਹੈ ਨਾ, ਕੋਈ ਇਹਨੂੰ ਕਿਵੇਂ ਕੋਈ ਕਿਵੇਂ ਦੇਖ ਰਿਹਾ, ਭਾਈ ਸਾਹਿਬ ਨੇ ਪਰਵਾਹ ਨਹੀਂ ਕੀਤੀ ਕਿਸੇ ਦੀ। ਔਰ ਫਿਰ ਇਹਨਾਂ ਨੇ ਜਦੋਂ ਕਹਿੰਦੇ ਵੀ ਇਹਨਾਂ ਆਇਆ ਹੋਊਗਾ, ਉਹਨੇ ਆਪ ਹੀ ਮੂੰਹ ਕਾਲਾ ਕਰ ਲਿਆ, ਲੈ ਕੇ ਗਧਾ ਜਿਹੜਾ ਕਿਰਾਏ ਤੇ ਇੱਕ ਢੋਲਚੀ ਲਿਆ, ਉਹਨੂੰ ਕਹਿੰਦਾ ਵੀ ਬਜਾ, ਜਦੋਂ ਢੋਲ ਵੱਜਿਆ ਸਾਰਿਆਂ ਨੂੰ ਪਤਾ ਲੱਗ ਗਿਆ ਤੇ ਲੋਕ ਇਕੱਠੇ ਹੋ ਗਏ।
ਮਗਨ ਇਸ ਬਸ ਗੁਰ ਕੀ ਪੁਰੀ ਆਗਲ ਦਿਨ ਆਇਓ,
ਫਿਰ ਇਹਨੇ ਜਿਹੜਾ ਸੀ ਉੱਥੋਂ ਚਾਲੇ ਪਾ ਤੇ ਲੋਕ ਇਕੱਠੇ ਤੇ ਲੋਕਾਂ ਦਾ ਹਜੂਮ ਪਿੱਛੇ, ਭਾਈ ਸਾਹਿਬ ਗਧੇ ਤੇ ਬੈਠੇ ਮੂੰਹ ਕਾਲਾ ਤੇ ਢੋਲ ਵੱਜ ਰਿਹਾ, ਇਕੱਠ ਹੋ ਗਿਆ ਬਹੁਤ ਵੱਡੀ ਭੀੜ ਇਹਨਾਂ ਦੀ ਪਿੱਛੇ ਪਿੱਛੇ ਆਈ ਹੈ।
ਪ੍ਰਥਮ ਪਰਿਕਰਮਾ ਨਗਰ ਕੀ ਕਰ ਕੇ ਪ੍ਰਵਸ਼ਾਇਓ,
ਬਹੁਤ ਸ਼ੋਰਟ ਚ ਭਾਈ ਸਾਹਿਬ ਜਾਂਦੇ ਨੇ, ਸੰਖੇਪ ਚ ਕਹਿੰਦੇ ਚੱਲ ਕੇ ਉੱਥੋਂ ਚਲੋ। ਅਗਲੇ ਦਿਨ ਜਿਵੇਂ ਵੀ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ ਔਰ ਪੂਰੀ ਆਗਲ ਦਿਨ ਆਇਓ ਗੁਰੂ ਕੀ ਨਗਰੀ ਵਿੱਚ ਪਹੁੰਚੇ ਨੇ। ਪ੍ਰਥਮ ਪਰਿਕਰਮਾ ਨਗਰ ਕੀ, ਐਸਾ ਨਹੀਂ ਸੀ ਹੁੰਦਾ, ਜਿਹੜੀਆਂ ਸੰਗਤਾਂ ਆਉਂਦੀਆਂ ਸੀ ਨਾ, ਜਿਹੜੇ ਪ੍ਰੇਮੀ ਆਉਂਦੇ ਸੀ ਡਾਇਰੈਕਟ ਗੁਰੂ ਦਰਬਾਰ ਚ ਪਹੁੰਚਦੇ ਸੀ, ਉਹ ਜਾਂ ਤਾਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਸੀ ਜਾਂ ਸਰੋਵਰ ਦੀ, ਗੁਰੂ ਦੀ ਪਰਿਕਰਮਾ, ਨਗਰ ਦੀ ਪਰਿਕਰਮਾ। ਹੁਣ ਵੀ ਤੁਸੀਂ ਜਾਂਦੇ ਹੋ ਅੰਮ੍ਰਿਤਸਰ, ਆਪਾਂ ਨਗਰ ਦੀ ਪਰਿਕਰਮਾ ਥੋੜੋ ਕਰਦੇ ਹਾਂ, ਆਪਾਂ ਤੇ ਕੇਂਦਰੀ ਸਥਾਨਾਂ ਦੀ, ਕੋਈ ਤਖ਼ਤ ਤੇ ਜਾਂਦਾ, ਕੋਈ ਕਿਸੇ ਗੁਰਦੁਆਰੇ, ਆਪਾਂ ਉਸ ਅਸਥਾਨ ਦੀ ਪਰਿਕਰਮਾ ਕਰਦੇ ਹਾਂ ਜਿਹਦਾ ਸੰਬੰਧ ਗੁਰੂ ਨਾਲ ਹੈ, ਪਰ ਆਪਾਂ ਨਗਰ ਦੀ ਸਮੁੱਚੇ ਦੀ ਥੋੜੋ ਪਰਿਕਰਮਾ ਕਰਦੇ ਹੁੰਦੇ ਹਾਂ। ਭਾਈ ਸਾਹਿਬ ਜੀ ਦਾ ਜ਼ਿਕਰ ਇੱਥੇ ਆਇਆ, ਕਹਿੰਦੇ ਗਏ ਪ੍ਰਥਮ ਪਰਿਕਰਮਾ ਨਗਰ ਕੀ, ਪੂਰੇ ਅੰਮ੍ਰਿਤਸਰ ਦੀ ਪਰਿਕਰਮਾ ਕੀਤੀ ਹੈ ਪੂਰੇ ਨਗਰ ਦੀ। ਕਿਉਂ ਜੀ, ਅਸਲ ਵਿੱਚ ਇਹ ਪਰਿਕਰਮਾ ਉਸ ਢੰਗ ਨਾਲ ਨਹੀਂ ਹੈ ਜਿਵੇਂ ਆਪਾਂ ਗੁਰੂ ਦੀ ਆਲੇ ਦੁਆਲੇ ਪਰਿਕਰਮਾ ਕਰਦੇ ਹਾਂ। ਗੁਰੂ ਦਾ ਹੁਕਮ ਸੀ ਵੀ ਗਧੇ ਤੇ ਚਾੜ ਕੇ ਪੂਰੇ ਨਗਰ ਚ ਘੁਮਾਇਆ ਜਾਏਗਾ, ਫੇਰਿਆ ਜਾਏਗਾ, ਉਸ ਤਰ੍ਹਾਂ ਇਹਨਾਂ ਨੇ ਪਹਿਲਾਂ ਪੂਰੇ ਨਗਰ ਚ ਗੇੜਾ ਮਾਰਿਆ, ਘੁੰਮੇ ਨੇ, ਪਰਿਕਰਮਾ ਕੀਤੀ ਹੈ, ਭਾਵ ਆਲੇ ਦੁਆਲੇ ਚੱਕਰ ਲਾਇਆ ਹੈ।
ਕੌਤਕ ਹੇਤ ਬਲੋਕ ਬੇ ਨਰ ਭੇ ਸਮਦਾਇ,
ਪਤਾ ਤੇ ਸੀ ਸਭਨਾਂ ਨੂੰ, ਜਿਨ੍ਹਾਂ ਨੂੰ ਨਹੀਂ ਸੀ ਪਤਾ ਉਹ ਵੀ ਦੇਖਦੇ ਨੇ ਵੀ ਇਹ ਬੰਦਾ ਖੋਤੇ ਤੇ ਚੜਿਆ ਹੋਇਆ, ਮੂੰਹ ਕਾਲਾ, ਢੋਲ ਵੱਜ ਰਿਹਾ, ਪਿੱਛੇ ਸਿੱਖ ਨੇ, ਕੌਣ ਹੈ ਇਹ, ਕੀ ਗੱਲ ਹੋ ਗਈ ਹੈ, ਕਿਹਨੇ ਕੀ ਕੁਕਰਮ ਕਰ ਲਿਆ। ਵੈਸੇ ਜਿਹੜੇ ਬਹੁਤ ਗਿਰੇ ਹੋਏ ਕੰਮ ਕਰਦੇ ਸਨ, ਬਹੁਤ ਹੀ ਘਟੀਆ ਕਿਸਮ ਦੇ ਕੰਮ, ਔਰ ਉਹਨਾਂ ਨੂੰ ਇਹੋ ਜਿਹੀਆਂ ਸਜਾਵਾਂ ਹੁੰਦੀਆਂ ਸੀਗੀਆਂ ਜਦੋਂ ਵੀ ਮੂੰਹ ਕਾਲਾ ਕਰਕੇ ਛਤਰਾਂ ਦਾ ਹਾਰ ਪਾ ਕੇ ਪਿੰਡ ਚ ਘੁਮਾਇਆ ਜਾਏ, ਤੇ ਬਹੁਤ ਸਾਰੇ ਬੰਦੇ ਮਰ ਵੀ ਜਾਂਦੇ ਸਨ, ਸੁਸਾਈਡ ਕਰ ਜਾਂਦੇ ਸਨ, ਇਹਦੇ ਨਾਲ ਬੈਟਰ ਸਮਝਦੇ ਸਨ। ਪਰ ਜਦੋਂ ਇਹ ਹੋਇਆ, ਜਿਨ੍ਹਾਂ ਨੂੰ ਪਤਾ ਸੀ ਉਹ ਤੇ ਹੈਰਾਨ ਹੈਗੇ ਹੀ ਨੇ, ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਭੱਜ ਭੱਜ ਕੇ ਦੇਖ ਰਹੇ ਨੇ, ਪੁੱਛ ਰਹੇ ਨੇ ਵੀ ਇਹ ਕੀ ਗੱਲ ਹੈ, ਕੌਣ ਹੈ, ਕਿਵੇਂ ਹੋਇਆ ਜੀ।
ਗਲੀ ਗਲੀ ਫਿਰ ਨਗਰ ਮਹਿ ਨਿਜ ਭੇਖ ਦਿਖਾਇਆ,
ਗਲੀ ਗਲੀ ਚ ਫਿਰੇ ਨੇ ਭਾਈ ਸਾਹਿਬ, ਗੁਰੂ ਸਾਹਿਬ ਦੇ ਹੁਕਮ ਨੂੰ ਜਿਹੜਾ ਸੀ ਮੰਨਿਆ ਜਾ ਰਿਹਾ ਹੈ, ਹਾਲੇ ਗੁਰੂ ਸਾਹਿਬ ਦੇ ਕੋਲ ਪਹੁੰਚੇ ਨਹੀਂ, ਸਾਰੇ ਨਗਰ ਚ ਗਲੀ ਗਲੀ ਘੁੰਮੇ ਹਨ।
ਨਰ ਨਾਰੀ ਬਾਲਕ ਤਰੁਣ ਬਿਰਧ ਸਗਲ ਨਿਹਾਰ,
ਇਸਤਰੀਆਂ ਕੀ, ਮਰਦ ਕੀ, ਔਰਤਾਂ ਕੀ, ਬੰਦੇ ਕੀ, ਬੱਚੇ ਕੀ, ਬੁੱਢੇ ਕੀ, ਜਵਾਨ ਕੀ, ਆ ਸਾਰੇ ਸ਼ਬਦ ਆਏ ਨੇ। ਨਰ ਦਾ ਅਰਥ ਹੁੰਦਾ ਆਦਮੀ, ਨਾਰੀ ਦਾ ਅਰਥ ਔਰਤਾਂ, ਬਾਲਕ ਦਾ ਅਰਥ ਬੱਚੇ, ਤਰੁਣ ਦਾ ਅਰਥ ਜਵਾਨ, ਬਿਰਧ ਦਾ ਅਰਥ ਬੁੱਢੇ, ਮਤਲਬ ਸਾਰੇ ਲੋਕ ਦੇਖਦੇ ਨੇ, ਇਕੱਠੇ ਹੋ ਗਏ ਹਨ।
ਜਸ ਪਸਰਿਓ ਸਭ ਧਨ ਕਹੇ ਕੀਆ ਬੜ ਉਪਕਾਰ,
ਹੁਣ ਸਾਰਿਆਂ ਨੂੰ, ਸਾਰੇ ਪੁੱਛਦੇ ਨੇ, ਪਤਾ ਲੱਗਦਾ ਵੀ ਕੌਣ ਨੇ, ਵੀ ਇਹ ਲਾਹੌਰ ਤੋਂ ਭਾਈ ਲੱਦਾ ਜੀ ਆਏ ਨੇ, ਕਿਉਂ ਆਏ ਨੇ, ਸੱਤੇ ਬਲਵੰਡ ਵਾਲੀ ਜਦੋਂ ਗੱਲ ਚੱਲਦੀ ਹੈ ਤੇ ਹਰ ਬੰਦਾ ਕਹਿੰਦਾ ਵੀ ਧੰਨ ਹੈ ਬੰਦਾ, ਇਹ ਧੰਨ ਹੈ ਗੁਰੂ ਕਾ ਸਿੱਖ, ਜਸ ਪਸਰੇ ਉਹ ਸਭ ਧੰਨ ਕਹਿ, ਲੋਕ ਤੇ ਇੱਦਾਂ ਕਹਿੰਦੇ ਨੇ, ਪਰ ਹਾਲੇ ਗੁਰੂ ਕੋਲੇ ਜਾ ਕੇ ਕੀ ਬਣਨਾ, ਇਹ ਹਾਲੇ ਗੱਲ ਬਾਕੀ ਹੈ। ਭਾਈ ਸਾਹਿਬ ਗੁਰੂ ਸਾਹਿਬ ਵੱਲ ਨੂੰ ਜਾ ਰਹੇ ਹਨ।
ਕੌਣ ਸਕੇ ਕਰ ਇਸ ਵਿਧੀ ਪਰ ਹੇਤ ਵਿਸਲ,
ਸਾਰੇ ਲੋਕ ਹੈਰਾਨ ਨੇ, ਦੇਖਣ ਵਾਲੇ ਹੈਰਾਨ ਪਰੇਸ਼ਾਨ ਵੀ ਏਦਾਂ ਕਿਸੇ ਲਈ ਕੌਣ ਕਰਦਾ, ਬਈ ਕਿਸੇ ਲਈ ਕੌਣ ਮਰਦਾ, ਕਿਸੇ ਲਈ ਕੌਣ ਆਪਣੇ ਆਪ ਨੂੰ ਜ਼ੋਖਮ ਚ ਪਾਉਂਦਾ ਹੈ।
ਧੰਨ ਗੁਰੂ ਕੇ ਸਿੱਖ ਹੈ ਜੋ ਪਰਮ ਕਿਰਪਾਲ,
ਕਹਿੰਦੇ ਵੀ ਧੰਨ ਨੇ ਗੁਰੂ ਦੇ ਸਿੱਖ, ਧੰਨ ਨੇ ਗੁਰੂ ਕੇ ਪਿਆਰੇ, ਜਿਹੜੇ ਦੂਸਰਿਆਂ ਲਈ ਪਰ, ਇਹ ਵੀ ਗੱਲ ਗੁਰੂ ਨੇ ਸਿਖਾਈ ਹੋਈ ਹੈ, ਇਹ ਵੀ ਗੁਰੂ ਦੀ ਦੇਣ ਹੀ ਹੈ ਵੀ ਪਰਉਪਕਾਰ ਕਰਨਾ, ਕਿਸੇ ਦੀ ਮਦਦ ਕਰਨੀ, ਕਿਸੇ ਦੀ ਸਹਾਇਤਾ ਕਰਨੀ। ਚਲੋ ਭਾਵ ਭਾਈ ਲੱਦੇ ਵੱਲ ਦੇਖ ਕੇ ਲੋਕ ਗੁਰੂ ਨੂੰ ਕਹਿ ਰਹੇ ਨੇ ਵੀ ਧੰਨ ਹੈ ਗੁਰੂ, धन है गुरु के सिख। देखो बई किदा अपने आप नू इन्हें गधे ते चढ़ाया पाप मुंह काला कीता है।
हाण लाभ पत अपनी नह नैक बिचार,
कहिंदे भी इन्हें भोरे ही नहीं देखे अपने आप नू भी इहदे च मेरा नफा नुकसान की हैगा है।
पूर्ण श्री गुरु बाक को एम पेख सुधार,
और सारी गल दा इन्हां नू पता सी, और पता होने के बावजूद इन्होंने पहले सारा कुछ कर लिया है।
ढोल बजे सुन शब्द को हे रह नर नारी,
ढोल वजदा नर नारिया सारे कठे हो जाते ने, जड़ी गली च जाता है जड़ी दिशा वाले पासे तुरदा है।
गली गली फिर सापुरी सिख पारियो पकारी,
और गली गली दे विच गया, कहिंदे ने हुण अमृतसर दे विच कट हो गया बहुत बड़ी गिनती दे विच सिख इनू देख रहे ने, गल्लां हो रही जी।
फड़े सुहावत गुरु जी इम सुन कै कान,
ढोल वजन दी आवाज, कहिंदे ने थड़े सुहावत गुरु साहिब जी उधरों थड़ा साहिब ते ने ਇਹ ਢੋਲ ਵੱਜਣ ਦੀ ਜਿਹੜੀ ਆਵਾਜ਼ ਹੈ ਗੁਰੂ ਸਾਹਿਬ ਤੱਕ ਪਹੁੰਚੀ ਹੈ, ਗੁਰੂ ਸਾਹਿਬ ਦੇ ਕੰਨਾਂ ਤੱਕ। ਇਹ ਸੁਣ ਕੇ ਕਾਨਾ ਜਦੋਂ ਪੰਚਮ ਪਾਤਸ਼ਾਹ ਨੇ ਆਪਣੇ ਕੰਨਾਂ ਨਾਲ ਸੁਣਿਆ ਵੀ ਇਹ ਢੋਲ ਵੱਜਣ ਦੀ ਆਵਾਜ਼, ਇਹ ਕੌਣ ਆ ਰਿਹਾ, ਕਿੱਦਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਸੰਗਤਾਂ ਆਉਂਦੀਆਂ ਸੀ, ਸ਼ਬਦ ਪੜ੍ਹਦੀਆਂ ਆਉਂਦੀਆਂ ਹੁੰਦੀਆਂ ਸੀ, ਢੋਲਕੀਆਂ ਵੱਜਦੀਆਂ ਸੀ, ਸੈਣੇ ਵੱਜਦੇ ਹੁੰਦੇ ਸੀ, ਸ਼ਬਦ ਜਿਹੜੇ ਸੀ ਨਾ ਜੋਟੀਆਂ ਚ, ਗੁਰੂ ਕੀ ਬਾਣੀ ਨੂੰ ਜੋਟੀਆਂ ਚ ਪੜ੍ਹਦੇ ਹੁੰਦੇ ਸਨ। ਦੋ ਪੰਕਤੀਆਂ ਸੰਗਤ ਨੇ ਪੜ੍ਹੀਆਂ, ਦੋ ਦੂਜੀਆਂ ਨੇ ਪੜ੍ਹੀਆਂ, ਏਦਾਂ ਆਉਣ ਦਾ ਜਿਹੜਾ ਸੀਗਾ ਇਤਿਹਾਸ ਵੀ ਜ਼ਿਕਰ ਮਿਲਦਾ। ਪਰ ਢੋਲ ਵੱਜਣ ਵਾਲੀ ਤੇ ਪਹਿਲੀ ਗੱਲ, ਐਡਾ ਰੌਲਾ ਮਚਿਆ ਹੋਇਆ। ਗੱਲ ਕੀ ਹੈ, ਗੁਰੂ ਸਾਹਿਬ ਦੇ ਕੰਨਾਂ ਤੱਕ ਜਦੋਂ ਆਵਾਜ਼ ਪਹੁੰਚੀ ਹੈ,
ਜਿਤ ਕੋ ਗਰਦਭ ਪ੍ਰੇਰ ਕੇ ਆਇਓ ਸਮਹਾਨਾ,
ਔਰ ਫਿਰ ਕਹਿੰਦੇ ਨੇ ਜਦੋਂ ਥੜੇ ਤੇ ਵਿਚਾਰ ਰਹੇ ਨੇ ਗੁਰੂ ਸਾਹਿਬ ਰਾਜ ਰਹੇ ਨੇ, ਸੁਣਿਆ ਬਈ ਇਹ ਦੱਸ ਦਿੱਤਾ, ਗੱਲ ਪਹੁੰਚ ਗਈ। ਵੈਸੇ ਗੁਰੂ ਸਾਹਿਬ ਤੇ ਅੰਤਰਜਾਮੀ ਨੇ ਸਾਰਾ ਕੁਝ ਪਤਾ ਤੇ ਹੈ, ਪਰ ਬਾਹਰੀ ਤੌਰ ਤੇ ਉਹਨਾਂ ਨੂੰ ਦੱਸਿਆ, ਪਤਾ ਲੱਗਿਆ ਜੀ।
ਗੋਹਰਾ ਲੱਦਾ ਪਰ ਪੁਕਾਰ ਹਿਤ ਸ਼ੰਕ ਨਹੀਂ ਮਨ ਮਹਿਕੀਨ,
ਕਹਿੰਦੇ ਭਾਈ ਲੱਦੇ ਨੇ ਪਰ ਉਪਕਾਰ ਦੀ ਭਾਵਨਾ ਲੈ ਕੇ ਦੂਜਿਆਂ ਦੀ ਮਦਦ ਕਰਨ ਵਾਸਤੇ ਆਪਣੇ ਮਨ ਦੇ ਵਿੱਚ ਭੋਰਾ ਸ਼ੰਕਾ ਨਹੀਂ ਕੀਤਾ, ਝਿਜਕਿਆ ਨਹੀਂ, ਔਰ ਉਹਨਾਂ ਨੇ ਪਰਉਪਕਾਰ ਦੀ ਭਾਵਨਾ ਨੂੰ ਮੁੱਖ ਰੱਖ ਕੇ ਜ਼ੋ ਕਰਿਆ ਹੈ।
ਇਨਕੋ ਬਖਸ਼ੈ ਸ਼੍ਰੀ ਗੁਰੂ ਕਿਆ ਮੇਰੋ ਹੋਏ ਹੀਨ,
ਔਰ ਭਾਈ ਸਾਹਿਬ ਜੀ ਮੁਤਾਬਕ ਕਹਿੰਦੇ ਲੱਦੇ ਨੇ ਸੋਚਿਆ ਵੀ ਜੇ ਮੇਰੀ ਕਰਕੇ ਇਹ ਬਖਸ਼ੇ ਜਾਣਗੇ ਤੇ ਤੋਂ ਵੱਡੀ ਹੋਰ ਸੇਵਾ ਕੀ ਹੋਏਗੀ, ਜੇ ਮੈਨੂੰ ਸਜ਼ਾ ਭੁਗਤਣੀ ਵੀ ਪੈਗੀ ਮੈਂ ਹੱਸ ਕੇ ਭੁਗਤ ਲਵਾਂ। ਵੈਸੇ ਤਾਂ ਭੁਗਤ ਲਈ ਆਲਰੇਡੀ ਪਹਿਲਾਂ ਹੀ ਉਹਨਾਂ ਨੇ ਸਾਰਾ ਕੁਝ ਜੋ ਗੁਰੂ ਨੇ ਕਰਨਾ ਸੀ ਨਾ, ਔਰ ਉਹ ਉਹਨਾਂ ਨੇ ਕਰਕੇ ਆਉਣਾ ਕੀਤਾ ਹੈ।
ਸਵਈਆ ਛੰਦ ਸੀਸ ਮੁੰਡਾਏ ਬਾਲਪੁਣ ਬਿਰਦ ਹੈ ਮੁਹਕਾਰ ਲਿਓ ਨੀਰ ਪਖਾਰ,
ਗਦੇ ਤੇ ਚੜੇ ਹੋਏ ਨੇ, ਮੂੰਹ ਕਾਲਾ ਕੀਤਾ ਹੋਇਆ, ਢੋਲ ਵੱਜ ਰਿਹਾ ਆ ਰਹੇ ਜੀ।
ਪਰ ਕਾਰਜ ਕਾਇਆ ਜੇ ਆਵੇ ਹੈ ਸਫਲ ਜਨਮ ਹੋਵੇ ਤਿਸ ਬਾਰ,
ਉਹਨੇ ਸੋਚਿਆ ਸੀ ਵੀ ਫਿਰ ਕੀ ਹੈ ਜੇ ਪਰ ਕਾਰਜ ਦੂਸਰੇ ਦੇ ਕੰਮ ਮੈਂ ਆ ਜਾਵਾਂ, ਮੇਰਾ ਸਰੀਰ ਜੇ ਦੂਸਰੇ ਦੇ ਕੰਮ ਆ ਜਾਏ ਤੇ ਮੈਂ ਸਮਝਾਂਗਾ ਮੇਰਾ ਜਨਮ ਸਫਲਾ ਹੈ, ਨਹੀਂ ਤਾਂ ਮੇਰਾ ਸੰਸਾਰ ਤੇ ਆਉਣ ਦਾ ਕੀ ਫਾਇਦਾ। ਇਤਿਆਦਕ ਭਾਈ ਲੱਦਾ ਜੀ ਨੇ ਸਾਰਾ ਕੁਝ ਸੋਚ ਕੇ ਕੀਤਾ ਹੈ।
ਹਿਰਦੈ ਬਖੈ ਚਿਤ ਬਹਿ ਉਪਕਾਰ ਹੈ ਸਤਿਗੁਰ ਚਰਨ ਪ੍ਰੇਮ ਕੋ ਤਾਰ,
ਇਹਦਾ ਸੋਚ ਕੇ ਭਾਈ ਸਾਹਿਬ ਜੀ ਸਾਰਾ ਕੁਝ ਕਰਕੇ ਆਏ ਨੇ। ਕਹਿੰਦੇ ਨੇ ਸਤਿਗੁਰ ਚਰਨ ਪ੍ਰੇਮ ਕੋ ਤਾਰ, ਗੁਰੂ ਸਾਹਿਬ ਪ੍ਰਤੀ ਪਿਆਰ ਬਹੁਤ ਹੈ ਇਹਦੇ ਮਨ ਚ, ਪ੍ਰੇਮ ਬਹੁਤ ਹੈ, ਸ਼ਰਧਾ ਬੜੀ ਹੈ।
ਅਧਿਕ ਪੀਰ ਸੰਗ ਢੋਲ ਬਾਜਤ ਬੜ ਸ਼ੋਰ ਹਤੋ ਬਹੁਤ ਨਰ ਮਾਰ,
ਲੋਕਾਂ ਦਾ ਇਕੱਠ ਵੀ ਬਹੁਤ ਹੈ, ਇਹਦੀ ਪਿੱਛੇ ਭੀੜ ਬਹੁਤ ਹੈ। ਅਧਿਕ ਪੀਰ ਸੰਗ ਢੋਲ ਵੱਜ ਰਿਹਾ ਉੱਚੀ ਉੱਚੀ, ਬੜ ਸ਼ੋਰ ਔਰ ਬੋਲਤ ਨਰ ਨਾਰ, ਲੋਕਾਂ ਦੇ ਬੋਲਣ ਕਰਕੇ ਹੋਰ ਰੌਲਾ ਮਚਿਆ ਹੋਇਆ। ਇਹੋ ਜਿਹੇ ਮੌਕਿਆਂ ਤੇ ਲੋਕਾਂ ਨੂੰ ਬੰਦ ਕਰਾਉਣਾ ਬਹੁਤ ਔਖਾ ਹੈ, ਲੋਕ ਕੋਈ ਵਿੱਚੇ ਲੋਕਾਂ ਲਈ ਤੇ ਮਜ਼ਾਕ ਬਣ ਜਾਂਦਾ, ਕਈ ਵਾਰ ਹਾਹਾਕਾਰ ਮਚ ਜਾਂਦੀ। ਇਸ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ, ਢੋਲ ਵੱਜ ਰਿਹਾ ਜੀ।
ਆਇਓ ਨਿਕਟ ਸੁਣੀ ਧੁਨ ਸ਼੍ਰੀ ਗੁਰ ਬੂਝਣ ਲੱਗੇ ਲੋਕ ਜੇ ਤੀਰ,
ਜਦੋਂ ਹੁਣੇ ਸਾਰੇ ਨਗਰ ਚੋਂ ਘੁੰਮ ਕੇ ਗੁਰੂ ਸਾਹਿਬ ਜੀ ਦੇ ਪਾਸ ਆ ਰਹੇ ਨੇ, ਜਦੋਂ ਬਿਲਕੁਲ ਨੇੜੇ ਆ ਗਏ, ਜਿਹੜੇ ਸਤਿਗੁਰੂ ਜੀ ਦੇ ਕੋਲ ਸਿੱਖ ਬੈਠੇ ਸਨ ਉਹਨਾਂ ਨੇ ਸਤਿਗੁਰਾਂ ਨੂੰ ਪੁੱਛਿਆ ਹੈ।
ਕੋ ਆਵਤ ਬੜ ਸ਼ੋਰ ਮਚਾਵਤ ਢੋਲ ਬਜਾਵਤ ਲਖੀਅਤ ਪੀਰ,
ਔਰ ਭਾਈ ਸਾਹਿਬ ਜੀ ਮੁਤਾਬਕ ਇੱਥੇ ਗੱਲ ਚੱਲੀ ਵੀ ਇਹ ਕੌਣ ਆ ਰਿਹਾ ਹੈ, ਢੋਲ ਕਿਵੇਂ ਵੱਜ ਰਿਹਾ, ਕਿਵੇਂ ਏਡੀ ਉੱਚੀ ਆਵਾਜ਼ਾਂ ਆ ਰਹੀਆਂ ਹਨ।
ਕੌਣ ਦੇਸ਼ ਕੀ ਸੰਗਤ ਹੈ ਇਹ ਸਭ ਲਖ ਪੂਛਤ ਗੁਣੀ ਗਹੀਰ,
ਔਰ ਪੁੱਛਦੇ ਨੇ ਇੱਕ ਦੂਸਰੇ ਨੂੰ ਵੀ ਕੌਣ ਸੰਗਤ ਹੈ, ਏਡਾ ਰੌਲਾ, ਅੱਗੇ ਸੰਗਤਾਂ ਆਉਂਦੀਆਂ ਨੇ ਪਰ ਏਦਾਂ ਖੌਰੂ ਥੋੜੋ ਪਾਉਂਦੀਆਂ ਨੇ, ਏਦਾਂ ਰੌਲਾ ਥੋੜਾ ਮੱਚਦਾ। ਇਹ ਨਾ ਕੋਈ ਸ਼ਬਦ ਸੁਣਾਈ ਦਿੰਦਾ, ਨਾ ਕੋਈ ਉਧਰਾਂ ਦੇ ਸ਼ਬਦ ਦੀਆਂ ਜੂਟੀਆਂ ਕੋਈ ਸੰਗਤ ਪੜ ਰਹੀ ਹੈ, ਤੇ ਜਿੱਦਾਂ ਦਾ ਰੌਲਾ ਮੱਚਿਆ ਹੋਇਆ। ਔਰ ਸਾਰੇ ਹੈਰਾਨ ਨੇ, ਜਾਣਨਾ ਚਾਹੁੰਦੇ ਨੇ, ਪੁੱਛਦੇ ਹਨ।
ਖਾਸ ਜੋਰ ਸੇ ਕਹੀ ਬਾਰਤ ਸਿੱਖੀ ਧਨ ਸਿਦਕ ਪ੍ਰਭ ਧੀਰ।
ਔਰ ਦੱਸਣ ਵਾਲਿਆਂ ਨੇ ਇਸ਼ਾਰੇ ਮਾਤਰ ਦੱਸਿਆ ਵੀ ਗੁਰੂ ਕਾ ਸਿੱਖ ਜਿੱਦਾਂ ਪਰਉਪਕਾਰ ਦੀ ਭਾਵਨਾ ਲੈ ਕੇ ਆਇਆ। ਭਾਈ ਲੱਦੇ ਜੀ ਬਾਰੇ ਗੱਲ ਚੱਲੀ ਹੈ।
ਲੱਦਾ ਗੁਰਮੁਖ ਪਰਉਪਕਾਰੀ ਬਾਕ ਗੁਰੂ ਤੇ ਬੇਖ ਬਣਾਏ।
ਪਰਉਪਕਾਰੀ ਗੁਰਮੁਖ ਲੱਦੇ ਨੇ ਔਰ ਗੁਰੂ ਜੀ ਦੇ ਬਚਨਾਂ ਮੁਤਾਬਕ ਆਪਣਾ ਲਿਬਾਸ ਬਣਾਇਆ, ਭੇਖ ਭੇਸ ਬਣਾਇਆ, ਮੂੰਹ ਕਾਲਾ ਕੀਤਾ, ਗਧੇ ਤੇ ਚੜ ਕੇ ਸਾਰਾ ਕੁਝ ਉਹਦੇ ਕਰਕੇ ਆਇਆ ਹੈ।
ਗਧਿਆ ਰੋਡਿਓ ਕਰ ਮੋਹ ਕਾਰੋ ਸੀਸ ਮੁੰਡਾਏ ਢੋਲ ਵਜਵਾਏ।
ਗਧੇ ਤੇ ਚੜ ਕੇ ਮੂੰਹ ਕਾਲਾ ਕਰਕੇ ਆਏ ਹਨ।
ਫਿਰ ਉਹ ਨਗਰ ਤੁਸੀਂ ਕੇ ਹਿੱਤ ਹੇਰਨ ਆਵਤ ਲੋਕ ਬ੍ਰਿੰਦਸ ਬਿਸਮਾਏ।
ਜੇ ਨਾਗਰ ਚ ਘੁੰਮੇ ਨੇ ਤਾਂ ਵੀ ਗੁਰੂ ਦੇ ਬਚਨਾ ਦੇ ਅਨੁਸਾਰ ਹੀ ਭਾਈ ਲੱਦਾ ਜੀ ਹੋਰਾਂ ਕਰਕੇ ਘੁੰਮੇ ਨੇ, ਲੋਕ ਬ੍ਰਿੰਦ ਬਿਸਮਾਏ, ਲੋਕ ਹੈਰਾਨ ਵੀ ਨੇ, ਦੇਖ ਰਹੇ ਹਨ।
ਕਿਤਨੇ ਮੈਂ ਸਨਮੁਖ ਭਾਗੁਰ ਕੇ ਦਰਸ਼ਨ ਦੇਖਤ ਪ੍ਰੇਮ ਵਧਾਏ।
ਚਲੋ ਘੁੰਮਦੇ ਘੁਮਾਉਂਦੇ ਔਰ ਭਾਈ ਲੱਦਾ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿੱਧਰ ਸਤਿਗੁਰੂ ਸੁਸ਼ੋਭਿਤ ਨੇ ਇੱਧਰ ਆਏ ਨੇ, ਸਤਿਗੁਰੂ ਜੀ ਦੇ ਸਾਹਮਣੇ ਸਨਮੁਖ ਆਏ ਜੀ।
ਪਾਸ ਬੰਦ ਕਰ ਬੰਧਨ ਕੀਨਸ ਪਦ ਅਰਬਿੰਦ ਹੈ ਦ੍ਰਿਸ਼ਟ ਦ੍ਰਿਸ਼ਟ ਲਗਾ।
ਦੂਰੋਂ ਹੀ ਭਾਈ ਲੱਦੇ ਨੇ ਹੱਥ ਜੋੜੇ ਨੇ, ਹੱਥ ਬੰਦ ਕਰ ਬੰਧਨ ਕੀਨਸ ਨਮਸਕਾਰ ਕੀਤੀ ਹੈ, ਦੂਰੋਂ ਹੀ ਮੱਥਾ ਟੇਕਿਆ ਗੁਰੂ ਗਰੀਬ ਨਿਵਾਜ ਨੂੰ। ਪਰ ਅਰਬਿੰਦ ਹੈ ਦ੍ਰਿਸ਼ਟ ਲਗਾਏ ਔਰ ਚਰਨ ਕਮਲਾਂ ਤੇ ਦ੍ਰਿਸ਼ਟੀ ਲਾਈ ਹੈ। ਗੁਰੂ ਭਾਈ ਲੱਦੇ ਦੀ ਨਿਗਾਹ ਗੁਰੂ ਸਾਹਿਬ ਦੀਆਂ ਅੱਖਾਂ ਚ ਅੱਖਾਂ ਨਹੀਂ ਪਾ ਰਿਹਾ, ਅੱਖਾਂ ਚ ਅੱਖਾਂ ਪਾਉਣੀਆਂ ਹੋਰ ਚੀਜ਼ ਹੈ। ਜਦੋਂ ਆਪਾਂ ਕੁਝ ਇਸ ਤਰ੍ਹਾਂ ਦੀ ਗੱਲ ਕਰ ਲਈਏ ਕਿਸੇ ਦੇ ਉਲਟ, ਕਿਸੇ ਦੇ ਖਿਲਾਫ ਕੋਈ ਇਹੋ ਜਿਹਾ ਕੰਮ, ਫਿਰ ਆਪਾਂ ਨੇ ਜ਼ੁਰਤ ਨਹੀਂ ਪੈਂਦੀ, ਫਿਰ ਬੰਦੇ ਦੀ ਨਿਗਾਹ ਝੁਕੀ ਹੁੰਦੀ ਹੈ। ਔਰ ਭਾਈ ਲੱਦੇ ਦੀਆਂ ਨਿਗਾਹਾਂ ਗੁਰੂ ਸਾਹਿਬ ਦੇ ਚਰਨਾਂ ਤੇ ਨੇ, ਅੱਖਾਂ ਚ ਨਹੀਂ ਅੱਖਾਂ ਪਾ ਰਹੇ, ਦੂਰੋਂ ਮੱਥਾ ਟੇਕਿਆ, ਸਿਰ ਝੁਕਾ ਕੇ ਖੜਿਆ ਹੈ।
ਗਰਦ ਬਚੜਿਓ ਸਤਤ ਕੋ ਅਚਰਤ ਕਿਰਪਾ ਨਿਧਾਨ ਨਾਮ ਤੁਮ ਗਾਏ।
ਔਰ ਦੂਰੋਂ ਹੀ ਖੜ ਕੇ ਗੁਰੂ ਸਾਹਿਬ ਦੀ ਉਸਤਤ ਦੇ ਵਿੱਚ ਭਾਈ ਲੱਦਾ ਕਹਿੰਦਾ ਹੈ, ਦੇਖੋ ਯਾਦ ਰੱਖਿਆ ਜੇ ਸੱਤਾ ਵਲਵੰਡ ਹੈ ਨਾਲੇ ਹੀ ਨੇ, ਪਰ ਉਹ ਪਿੱਛੇ ਨੇ ਲੋਕਾਂ ਦਾ ਇਕੱਠ ਹੈ। ਕਿਰਪਾ ਨਿਧਾਨ ਨਾਮ ਤੋਂ ਮੰਗਾਏ, ਭਾਈ ਲੱਦੇ ਜੀ ਨੇ ਆਖਿਆ ਕਿਰਪਾ ਨਿਧਾਨ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਜੋ ਕਹਿਆ ਹੈ।
ਪਤ ਤਨ ਪਾਵਨ ਅਦਮ ਉਧਾਰਨ ਗੁਰੂ ਗਰੀਬ ਨਿਵਾਜ ਅਲਾਏ।
ਹੱਥ ਜੋੜ ਕੇ ਭਾਈ ਲੱਦਾ ਕਹਿੰਦਾ, ਗਰੀਬ ਨਿਵਾਸ ਤੁਸੀਂ ਪਤ ਤਿੰਨ ਪਾਵਨ, ਪਤ ਤੋਂ ਹੁੰਦਾ ਧਰਮ ਤੋਂ ਡਿੱਗਿਆ ਹੋਇਆ। ਆਪਾਂ ਕਹਿੰਦੇ ਨਾ ਵੀ ਪਤਿਤ ਪੁਣਾ ਵੱਧਦਾ ਜਾ ਰਿਹਾ, ਪਤਿਤ ਕੌਣ ਹੈ? ਵੈਸੇ ਸਿੱਖ ਰਹਿਤ ਮਰਿਆਦਾ ਮੁਤਾਬਕ ਜਿਹੜਾ ਚਾਰ ਬਜ਼ੁਰਗ ਕੁਰੈਤਾਂ ਦੇ ਵਿੱਚੋਂ ਇੱਕ ਵੀ ਕਰ ਲਵੇ, ਭਾਵੇਂ ਰੋਮਾਂ ਦੀ ਵੀ ਅਦਵੀ ਹੈ, ਕੁੱਠਾ ਮਾਸ ਜਿਵੇਂ ਮਾਸ ਦਾ ਜ਼ਿਕਰ ਹੈ, ਤੰਬਾਕੂ ਹੈ ਔਰ ਪਰਗਾਮੀ ਹੋਣਾ, ਚਾਰ ਬਜ਼ੁਰਗ ਕੁਰੈਤਾਂ ਉਹਦੇ ਮੁਤਾਬਕ ਇਹਨਾਂ ਚ ਇੱਕ ਵੀ ਕਰ ਲਵੇ ਹੋ ਜਾਏ ਤੇ ਸਿੱਖ ਪਤਿਤ ਹੈ। ਪਤਿਤ ਦੀ ਕਿਸੇ ਤਖ਼ਤ ਸਾਹਿਬ ਤੇ ਅਰਦਾਸ ਨਹੀਂ ਹੁੰਦੀ। ਮੈਂ ਕਈ ਵਾਰ ਅਰਜ ਕੀਤੀ ਹੈ, ਕਿਸੇ ਵੀ ਤਖ਼ਤ ਸਾਹਿਬ ਤੇ ਮਰਿਆਦਾ ਨਹੀਂ ਹੈ। ਜਿੰਨਾ ਚਿਰ ਪੰਜ ਪਿਆਰੇ ਸਾਹਿਬਾਨਾਂ ਤੋਂ ਸਜ਼ਾ ਲਗਵਾ ਕੇ, ਮਾਫ਼ੀ ਮੰਗ ਕੇ, ਸਜ਼ਾ ਭੁਗਤ ਕੇ ਫਿਰ ਉਹਦੀ ਤਖ਼ਤ ਸਾਹਿਬ ਤੇ ਅਰਦਾਸ ਹੋ ਸਕਦੀ ਹੈ। ਚਲੋ ਪਤਿਤ ਦਾ ਮਤਲਬ ਧਰਮ ਤੋਂ ਡਿੱਗਿਆ ਹੋਇਆ, ਬਹੁਤ ਬੱਜ਼ਰ ਕੁਰੈਤ, ਬਹੁਤ ਮਾੜੀ ਗੱਲ। ਕਹਿੰਦੇ ਨੇ ਭਾਈ ਲੱਦਾ ਹੱਥ ਜੋੜ ਕੇ ਸਤਿਗੁਰਾਂ ਨੂੰ ਕਹਿੰਦਾ, ਪਤਿਤਨ ਪਾਵਨ, ਤੁਸੀਂ ਪਤਿਤਾਂ ਨੂੰ ਪਾਵਨ ਕਰਨ ਵਾਲੇ ਹੋ, ਧਰਮ ਤੋਂ ਡਿੱਗਿਆ ਹੋਇਆਂ ਨੂੰ ਮਤਲਬ ਗਲੇ ਲਾਉਣ ਵਾਲੇ ਹੋ। ਔਰ ਫਿਰ ਦੂਜਾ ਸ਼ਬਦ ਹੈ ਅਥਮ ਉਧਾਰਨ, ਧੰਮ ਸ਼ਬਦ ਹੁੰਦਾ ਧਰਮ ਤੋਂ, ਅਗੇਤਰ ਆੜਾ ਲੱਗਿਆ ਅਧਰਮੀਆਂ ਦਾ ਉਧਾਰ ਕਰਨ ਵਾਲੇ। ਧਰਮੀਆਂ ਦਾ ਉਧਾਰ ਤੇ ਹੋਣਾ ਹੀ ਹੈ, ਧਰਮੀਆਂ ਦੀ ਤੇ ਜੈ ਜੈਕਾਰ ਹੋਣੀ ਹੈ, ਪਰ ਤੁਸੀਂ ਅਧਰਮੀਆਂ ਦਾ ਵੀ, ਧਰਮ ਤੋਂ ਡਿੱਗਿਆ ਹੋਇਆਂ ਦਾ ਵੀ, ਪਾਪੀਆਂ ਦਾ ਵੀ ਉਧਾਰ ਕਰਨ ਵਾਲੇ। ਗੁਰੂ ਗਰੀਬ ਨਿਵਾਜ ਲਾਏ, ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਭਾਈ ਲੱਦਾ ਕਹਿ ਰਿਹਾ ਹੈ,
ਦਾਸ ਬਰਿੰਦ ਬਖਸ਼ਿੰਦ ਬਲਿੰਦੇ ਚੰਦ ਮਨਿੰਦ ਆਨੰਦ ਉਪਾਇ।
ਕਹਿਣ ਲੱਗੇ ਤੁਸੀਂ ਆਪਣੇ ਦਾਸਾਂ ਨੂੰ ਬਖਸ਼ਣ ਵਾਲੇ ਹੋ, ਗੁਨਾਹ ਬਖਸ਼ਦੇ ਹੋ, ਅਪਰਾਧ ਬਖਸ਼ਦੇ ਹੋ, ਸਤਿਗੁਰੂ ਆਨੰਦ ਬਖਸ਼ਦੇ, ਆਨੰਦ ਦਿੰਦੇ ਹੋ, ਕਿਰਪਾ ਕਰੋ। ਭਾਈ ਲੱਦੇ ਨੇ ਹਾਲੇ ਗੁਰੂ ਸਾਹਿਬ ਦੀ ਸਿਫਤ ਵਿੱਚ ਹੀ ਕਹਿਆ, ਅੱਗੇ ਕੀ ਕਹਿੰਦਾ ਜ਼ਿਕਰ ਹੋਇਆ ਹੈ।
ਰਿਸ ਪਰਸੰਤ ਸਫਲ ਤੁਮਾਰੀ ਸ਼ਿਮ ਭੂਲ ਨਿਜ ਦਾਸ ਪਛਾਣ।
ਕਹਿੰਦੇ ਰਿਸ ਪਰਸੰਨਤਾ ਗੁੱਸੇ ਅਤੇ ਮਿਹਰ ਦੇ ਕਹੇ ਤੁਹਾਡੇ ਸ਼ਬਦ ਪੂਰੇ ਹੁੰਦੇ ਨੇ। ਆਪ ਤਾਂ ਕੀ ਹੈ ਰਿਸ ਪਰਸੰਨਤਾ? ਲੱਦਾ ਕਹਿੰਦਾ ਸਤਿਗੁਰੂ ਜਿਹੜੇ ਤੁਸੀਂ ਗੁੱਸੇ ਚ ਆ ਕੇ ਕਹਿ ਦੋ, ਵੈਸੇ ਗੁਰੂ ਗੁੱਸੇ ਚ ਆਉਂਦਾ ਨਹੀਂ ਹੈ, ਜੇ ਆਪਾਂ ਕਹਾਂਗੇ ਫਿਰ ਤੇ ਗੁਰੂ ਤੇ ਸਾਡੇ ਵਿੱਚ ਅੰਤਰ ਕੀ ਹੋਇਆ? क्रोध एक विकार है, मतलब गुरु नूं भी विकार चंबड़े हुए ने माफ करना। यह शब्द कहिंदे ने जे तुसी इदां कोई शब्द अपनी रसना च जिवें कहता सी भाई तुसी फिट गए हो, सच हो गए ने, प्रभ जी बस है साध की रसना वचन पढ़ते हैं, जानी जो तुसी कह दो सुबह सुबह और चाहे तुसी खुश हो के कह दो ते ओ खेडा वापर जांदियां ने। थोड़ा जिहा इदां दे शब्द जिदां इन्हां प्रति कहते ने इदां दा भी हो जांदा। शिमहो भूल निज दास पछाण, सतगुरु अपने दासां दी भुल समझ के माफ कर दिया जे। लद्दा ते बलबंड उन्हां दी नीवियां पईयां होणगियां, पिछे खड़े होणगे सुन वट्टे होए भी पता नहीं सतगुरु इन्हां दी गल सुणगे पता नहीं नहीं पता नहीं की गल है, मर्जी गुरु दी है ना, माफ करन ते आ जाण कर देण दयालू ने कृपालू ने, पर ना फिर उन्हां दे कोई प्रेशर थोड़ो पाया जा सकदा, कोई दबाह थोड़ो है। इस करके भाई लद्दे ने बेनती रूप च कहिया इह जिहड़े ने शिमहो भूल निज दास पछाण, ये तुहाडे ने जिदा दे माड़े ने चंगे ने है ते तुहाडे ने ना, सिख ने तुहाडे, सतगुरु इन्हां दी भुल बख्श दिया जे।
आज्ञा मान प्रथम की एम किया अपर सजाए उचित कुछ जान,
सतगुरु साहब कुछ कहंदे भी तेनू पता नहीं तू सिफारस लेके आया असीं कहा होया भी तां मूंह काला करांगे गधे ते चाढ़ांगे। भाई लद्दा कहंदा सतगुरु मैनू यह भी पता मैं पहले तुहाडा हुक्म मन के आया, मैं पहले ही सारा कुछ करके आया, आज्ञा मान प्रथम की इम के मैं आ मूड़ा मुंह ताही काला करके आया ते मैं गधे ते ताही चढ़ के आया।
सो दी जहै नह देर करी जहै पुन मैं अर्ज गुजान ठान,
भाई लद्दा कहंदा सतगुरु वैसे जिवें तुसी कहा सी ना मैं उदा कर रहा हां, जे घट है सजा होर दे दिओ, होर दे दिओ सजा जे तुसी देनी है, पर मैं अर्ज करदा इन्हां नूं बख्श दे जे इन्हां नूं माफ कर दिओ जी।
दीन बंद प्रभ दया सिंध घोर बुद्ध अंधे को दे दृग ज्ञान,
और ओने जिवें बेनतियां कीतियां ने कहन लग्या सतगुरु कृपा करो दीन बंद दीन बंधु हो आप, और फिर प्रभु दया सिंध दया दे सागर गुर अंधे को दे दृग ज्ञान, गुरु साहब ए अकल दे अन्ने ने इन्हां नूं तुसी ज्ञान बख्शो पावो नेत्र बख्शो सोझी बख्शो जी।
श्री अर्जन अवलोकन कीनस लोचन जल पूर्ण होए आए,
गुरु नूं किते सिख प्यारे नहीं, गुरु सिखा नूं किते प्यार नहीं करदा, पर मैं अर्ज कीती सी भी साचा सतगुरु क्या करे जो सिखा मैं चूक गलती वेडी सी, गुरु नूं तां इह कहना पै गया नहीं गुरु घरे मनाउण जांदा सी जे प्यार ना करदा हुंदा, सिख थोड़ो भेजने सी वार वार आप थोड़ो जाना सी, प्यार करदे ने आ देखो एडा प्यार है गुरु नूं, आप हुंदा ही है ना अपना बच्चा गलती करे आवे सौ गलती करके जे सौरी कह देवे घरे आके मम्मी नूं पापा नूं ते पिता बख्श देंदा, पिता दी अखां चो कई बारी हंजू भी बह तुरदे ने। भाई साहब कहिंदे श्री अर्जन अवलोकन की ने जदों गुरु अर्जन देव जी ने उहदे वल वेख्या ना लोचन जल पूरन होए आए अखां चो हंजू बह, मतलब अखां दे विच हंजू आउण दा जिक्र कीता है, भाई साहब ने नैणा विच जल आ गया प्रेम दा है, इहदा मतलब गुरु भी अपने सिखां दे प्रति प्यार रखदा है। ते भाई साहब ने लिखिया कहिंदे ने गुर मारै को सिख बचावै, सिख मारे तिस नहकत थाए, सतगुरां ने बचन कीते ने लद्दा जी नूं कहिंदे गुरु दा मारिया ते सिख बचा सकदा है, पर जे सिख दा मारिया किथे बचाएगा, कुछ इस तरह दे जिहड़े बचन कीते ने सारी संगत चुप है देख रही है गुरु साहिब जी ने जो बचन कर रहे हन।
तब तहत है तर जल मिले जीव जल ते हाथ होए तब सुसकाए,
और सतगुरु साहिब सच्चे पातशाह कहिंदे भाई जल मिलन नाल सुकिया होया कोई खेती कोई दरख्त कोई बूटा हरा हो जाता, पर जे जल दे नाल ही डुब मोए, बहुत सारिया फसलां जल नाले डुब जांदियां ने, दरख्त पानी दी बहुतात नाल सुक जांदे ने खत्म हो जांदे ने, फिर की होवेगा।
काव सुगम लागे होए जीवन शल ते बचे ना प्राण नसाए,
और इथे लिखिया कहन लगे जे कोई विसाह के भाव धोखे नाल वार करे ता प्राण नहीं बचदे। चलो गुरु साहिब सच्चे पातशाह जी ने देख लिया भाई लद्दे दीयां बेनतियां सुनियां ने, और जो अपने वालों कह रहे ने आप दो पंक्तियां कह के समाप्ति करिए जी।
सक संगत को एमे सुनाए कर भए प्रेम बस कहो ना जाए,
बहुत प्रेम दे विच आए हन
बठे दास घर ते उतर आयो पुन इशनानी के करवा,
फिर सतगुरां ने सिख भेजे कहिंदे लद्दे नूं पहला गधे तो लाहो, देखो जिथे चढ़ाउणा सी ना गुरु ने ते हुण उहनूं लाहिया जा रहा है, जाओ भाई सत्कार नाल हेठां लाओ, इहदा इशनान कराओ, नवे वस्त्र पवाओ। अगे की हुंदा आप कल नूं वेखांगे। ते सत्ता ते बलवंड दे नाल गुरु साहिब जी की गलबात हुंदी है, किवें बख्शे जांदे ने, अगले दिनां च बचांगे विचारांगे। अज बस इन्नियां कु बेनतियां प्रवान करियो। भुल चुक दी खेमा सारियां संगतां दा तहे दिलों बहुत बहुत धन्नवाद। समा हो गया वाहिगुरू नाम सिमरन दा, जो रूटीन दे विच इक घंटा पलाहा प्राप्त करदे आ, बहुत बहुत धन्नवाद। आओ अखीरलियां पंक्तियां पढ़ के समाप्ति करिए। फतेह दी सांझ पाईए जी।
सिख संगत को एम सुनाए कर, भय प्रेम बस कहो ना जाए, पढ़े दास करते उतर आयो, पुन स्नान नी के करवाए।
आए प्रभु शरणागति कृपा निध दयाल, एक अखर हर मन बसत नानक होत निहाल। वाहिगुरु जी का खालसा, वाहिगुरु जी की फतेह।